ਸੁਨੇਹਾ ਨਵਤੇਜ ਸਿੰਘ ਪ੍ਰੀਤ ਲੜੀ ਹੋਣਾ ਦੀ ਇੱਕ ਲਾਜਵਾਬ ਲਿਖਤ ਕਹਾਣੀ। ਉਹ ਤੁਸੀਂ ਤਾਂ ਜਾਣਦੇ ਹੋ ਸਰਦਾਰ ਜੀ, ਤੁਸੀਂ ਤਾਂ ਜਾਣਦੇ ਹੋ ਆਜ਼ਾਦੀ ਤੋਂ ਪਹਿਲਾਂ ਦਾ ਮੈਂ ਇਸ ਰੂਟ ਉੱਤੇ ਬੱਸ ਚਲਾ ਰਿਹਾ, ਆਜ਼ਾਦੀ ਤੋਂ ਪਹਿਲਾਂ ਦਾ ਇਹਨਾਂ ਮੁਲਕਾਂ ਦੀ ਵੰਡ ਹੋਣ ਤੋਂ ਪਹਿਲਾਂ ਦਾ। ਉਦੋਂ ਦੀ ਕੀ ਗੱਲ ਕਰਦੇ ਹੋ, ਉਦੋਂ ਤਾਂ ਬਸ ਅੱਧੇ ਤੋਂ ਵੱਧ ਰਾਹ ਕੱਚਾ ਸੀ, ਹੁਣ ਤਾਂ ਸਰ ਤੋੜ ਪੱਕੇ ਗੋਲੇ ਦੀ ਬਾਦਸ਼ਾਹੀ ਏ, ਰਸਤੇ ਪੱਕੇ ਬਣਨ ਲੱਗ ਪਏ ਨੇ। ਆਜ਼ਾਦੀ ਤੋਂ ਬਾਅਦ ਦੇ ਵਿੱਚ ਤਾਂ ਬਸ ਦੇਖ ਲਓ ਦੁਨੀਆ ਬਦਲ ਰਹੀ ਹੈ। ਉਦੋਂ ਸ਼ਹਿਰੋਂ ਬਾਹਰ ਹੋਈ ਨਹੀਂ ਅਤੇ ਬਸ ਆ ਬਿਜਲੀ ਦਾ ਲਾਟੂ, ਨਾਲੇ ਲੋਪ ਨਾਲੇ ਖਤਮ, ਅਤੇ ਹੁਣ ਹੁਣ ਤਾਂ ਸੁੱਖ ਨਾਲ ਆਜ਼ਾਦੀ ਆ ਗਈ ਹੈ ਅਤੇ ਸਾਰੀ ਵਾਟ ਹੀ ਕਈ ਥਾਈਂ ਲਾਟੂਆਂ ਦੀ ਝਿਲਮਿਲ ਅਤੇ ਕਈ ਥਾਈਂ ਬੰਬੀਆਂ ਦੀ ਘੂਕਰ ਸਾਹਿਬ ਜੀ ਸੁਣਦੀ ਰਹਿੰਦੀ ਹੈ, ਲਾਟੂ ਦੇਖਦੇ ਰਹਿੰਦੇ ਨੇ। ਹੁਣ ਗੱਲਾਂ ਹੋਰ ਨੇ, ਜ਼ਮਾਨਾ ਬਦਲ ਗਿਆ ਜੀ, ਵੀ ਆਜ਼ਾਦੀ ਦੇ ਨਾਲ ਨਾਲ ਤਰੱਕੀ ਵੀ ਆ ਗਈ ਏ, ਨਾਲੇ ਇਹ ਵੀ ਆ ਜੀ ਬੱਸ ਚਲਾਉਂਦੇ ਆਪਾਂ ਦੁਨੀਆ ਦੇਖੀ ਦੀ ਹੈ, ਪਰ ਇਹ ਵੀ ਆ ਕਿ ਵਧੀਆ ਕਾਨੂੰਨ ਵੀ ਬਣ ਗਿਆ ਨਾ। ਕਾਨੂੰਨ ਆ ਕਾਨੂੰਨ ਮੈਨੂੰ ਬੜਾ ਚੰਗਾ ਲੱਗਾ ਹੈ। ਸਾਨੂੰ ਹੁਣ ਕਾਨੂੰਨ ਘਾੜਿਆਂ ਨੇ ਹੁਕਮ ਕਰ ਦਿੱਤਾ, ਹੁਕਮ ਹੋ ਗਿਆ ਕਿ 12 ਵਰ੍ਹਿਆਂ ਤੋਂ ਘੱਟ ਉਮਰ ਦੇ ਮੁੰਡੇ ਕੁੜੀਆਂ ਨੂੰ ਸਕੂਲੇ ਜਾਂਦਿਆਂ ਜਾਂ ਛੁੱਟੀ ਵੇਲੇ ਘਰ ਆਉਂਦਿਆਂ ਬੱਸ ਦੇ ਵਿੱਚ ਮੁਫ਼ਤ ਚੜਾਇਆ ਜਾਵੇ, ਮੁਫ਼ਤ, ਬਸ ਕੋਈ ਪੈਸਾ ਨਹੀਂ ਲੈਣਾ। ਹਾਂ ਬਈ ਦੇਖੋ, ਕਈ ਤਾਂ ਸ਼ੱਕ ਕਰਦੇ ਨੇ ਕਿ ਇਹ ਕਾਨੂੰਨ ਵੋਟਾਂ ਪੈਣ 'ਤੇ ਹੀ ਲਾਗੂ ਹੈ, ਪਿੱਛੋਂ ਕਿਸੇ ਨੇ ਨਹੀਂ ਪੁੱਛਣਾ, ਕਹਿੰਦੇ ਨੇ। ਆਹ ਮੇਰੇ ਨਾਲ ਦੇ ਡਰਾਈਵਰ ਗੱਲਾਂ ਕਰਦੇ ਕੁਰਦੇ ਰਹਿੰਦੇ ਨੇ। ਹਾਂ ਸਰਦਾਰ ਜੀ, ਬਈ ਮੈਂ ਆਪਣੀ ਗੱਲ ਕਰਾਂ, ਵੀ ਮੈਂ ਤਾਂ ਇੱਕ ਜ਼ਮਾਨੇ ਤੋਂ ਹੀ ਇਹਨਾਂ ਬਾਲਾਂ ਨੂੰ, ਇਹਨਾਂ ਬੱਚਿਆਂ ਨੂੰ ਬੱਸ ਉੱਤੇ ਚੜ੍ਹਾ ਲੈਂਦਾ ਸਾਂ। ਉਦੋਂ ਵੀ ਮੇਰੀ ਸਾਰੀ ਰੂਟ ਉੱਤੇ ਸਹੁੰ ਖਾਣ ਨੂੰ ਇੱਕ ਸਕੂਲ ਨਹੀਂ ਸੀ ਹੁੰਦਾ, ਪਰ ਹੁਣ ਹੁਣ ਤਾਂ ਆਜ਼ਾਦੀ ਦੇ ਪਿੱਛੋਂ ਸੁੱਖ ਦੇ ਨਾਲ ਬੜੇ ਸਕੂਲ ਖੁੱਲ੍ਹ ਗਏ ਨੇ ਜੀ। ਆਹ ਬੱਸ ਕੱਢੀ ਦੀ ਹੈ, ਬੱਸ ਲੈ ਕੇ ਜਾਈਦੀ ਹੈ, ਰਸਤੇ ਦੇ ਵਿੱਚ ਸਕੂਲ ਏ ਸਕੂਲ, ਬੜਾ ਵਧੀਆ ਲੱਗਦਾ। ਭਾਵੇਂ ਪੜ੍ਹਨ ਵਾਲਿਆਂ ਦੀ ਗਿਣਤੀ ਨਾਲ ਹਾਲੇ ਵੀ ਸਕੂਲਾਂ ਦੀ ਗਿਣਤੀ ਬਹੁਤੀ ਮੇਚੇ ਮੂਚੇ ਤਾਂ ਨਹੀਂ ਆਈ, ਪਰ ਫਿਰ ਵੀ ਮੈਂ ਦੇਖਿਆ ਇਸ ਕਾਨੂੰਨ ਤੋਂ ਨਾ ਆਹ ਡਰਾਈਵਰ ਬੜੇ ਜਲਦੇ ਨੇ, ਬੜੇ ਖਫਾ ਨੇ ਇਸ ਡਰਾਈਵਰ ਤੋਂ। ਕਈ ਡਰਾਈਵਰ ਬੜੇ ਅੜਬ ਹੁੰਦੇ ਨੇ ਜਨਾਬ, ਬੜੇ ਅੜਬ। ਉਹਨਾਂ ਨੂੰ ਹੁਣ ਇਸ ਕਾਨੂੰਨ ਕਰਕੇ ਬੱਚੇ ਚੜਾਉਣੇ ਪੈਣੇ, ਭਾਵੇਂ ਅੜਬ ਹੋਣ ਅੜੀਅਲ ਹੋਣ, ਉਹ ਬੱਚਿਆਂ ਦੇ ਨਾਲ ਕਾਹਦਾ ਗੁੱਸਾ, ਬੱਚਿਆਂ ਦੇ ਨਾਲ ਕਾਹਦਾ ਖਫਾ। ਤੁਸੀਂ ਕੀ ਦਿਲ ਦੇ ਵਿੱਚ ਤੁਸੀਂ ਇਹੋ ਜਿਹੇ ਰੱਖੀ ਬੈਠੇ ਹੋ ਵੀ ਬੱਚਿਆਂ ਦੇ ਨਾਲ ਕਾਹਦਾ ਝਗੜਾ ਤੁਹਾਡਾ। ਪਰ ਆਪਾਂ ਖੁਸ਼ ਹਾਂ ਸਰਦਾਰ ਜੀ, ਆਹ ਕਾਨੂੰਨ ਬਣ ਗਿਆ ਅਤੇ ਅਸੀਂ ਤਾਂ ਠੀਕ ਹੈ, ਪਰ ਇਹਨਾਂ ਅੜੀਅਲ ਡਰਾਈਵਰਾਂ ਨੂੰ ਵੀ, ਇਹਨਾਂ ਬੱਚਿਆਂ ਨੂੰ ਹੁਣ ਬੱਸੇ ਚੜਾਉਣਾ ਹੀ ਪੈਣਾ। ਹੈ ਮੈਂ ਤੁਹਾਨੂੰ ਇਹ ਗੱਲ ਕਰਦਿਆਂ ਕਰਦਿਆਂ ਮੈਨੂੰ ਇੱਕ ਵਾਰ ਦੀ ਗੱਲ ਚੇਤੇ ਆ ਗਈ। ਉਦੋਂ ਦੀ ਗੱਲ ਹੈ, ਹਾਲੀ ਆਹ ਜਿਹੜਾ ਰਸਤਾ ਹੈ ਨਾ, ਇਹ 2 ਮੀਲ ਦਾ ਜਿਹੜਾ ਟੋਟਾ ਕੱਚਾ ਹੁੰਦਾ ਸੀ, ਬਸ ਉਬੜ ਖੁੱਬੜ ਦੇ ਵਿੱਚੋਂ ਲੰਘਦੀ, ਮੈਂ ਇੱਥੋਂ ਹੀ ਲੰਘਦਾ ਸੀ ਨਾ। ਆ ਮੈਨੂੰ ਪਤਾ ਨਹੀਂ ਜਨਾਬ, ਬੜਾ ਤੇਜ਼ ਤਾਪ ਹੋ ਗਿਆ, ਬੁਖਾਰ ਚੜ੍ਹ ਗਿਆ, ਹੁਣ ਮੇਰੀ ਜਗ੍ਹਾ 'ਤੇ ਕਿਸੇ ਹੋਰ ਨੂੰ ਆਉਣਾ ਪੈਣਾ ਸੀ, ਅਤੇ ਮੇਰੇ ਇਵਜ਼ੀ ਆ ਸੁਰੈਣ ਸਿੰਘ ਡਰਾਈਵਰ ਆ ਜੀ, ਉਹਨੂੰ ਆਉਣਾ ਪਿਆ ਅਤੇ ਉਹ ਆ ਗਿਆ ਜੀ। ਗਰਮੀਆਂ ਦਾ ਦਿਨ, ਸਿਖਰ ਦੁਪਹਿਰੇ, ਬੱਚੇ ਵਿਚਾਰੇ ਕਿਤਾਬਾਂ ਫੜੀ ਨੰਗੇ ਪੈਰੀਂ ਪਏ, ਉਹਨਾਂ ਨੇ ਪੈਰ ਭੁੱਜਣ ਥੱਲੇ ਜੀ। ਪਰ ਉਹ ਪਿਓ ਦਾ ਪੁੱਤ ਇਹੋ ਜਿਹਾ ਅੜਬ ਸੀ ਨਾ, ਸੁਰੈਣ ਸਿੰਘ ਡਰਾਈਵਰ ਦੀ ਮੈਂ ਗੱਲ ਦੱਸਦਾ ਤੁਹਾਨੂੰ, ਇਹੋ ਜਿਹਾ ਅੜਬ ਸੀ ਨਾ, ਉਹ ਪਿਓ ਦਾ ਪੁੱਤ ਬੱਸ ਹੀ ਨਾ ਰੋਕੇ ਬੱਚਿਆਂ ਨੂੰ ਦੇਖ ਕੇ। ਹੁਣ ਤੁਸੀਂ ਇਹ ਵੀ ਗੱਲ ਦੇਖ ਲਓ ਜਨਾਬ, ਇਹ ਡਰਾਈਵਰ ਅੜੀਅਲ ਡਰਾਈਵਰ ਜਿੰਨੇ ਮਰਜ਼ੀ ਅੜੀਅਲ ਹੋਣ ਨਾ, ਇਹ ਜਿਹੜੇ ਬਾਲ ਬੱਚੇ ਆ ਇਹ ਵੀ ਬੜੇ ਢੰਗੀ ਹੁੰਦੇ ਨੇ, ਇਹਨਾਂ ਨੂੰ ਵੀ 100 ਤਰੀਕੇ ਆਉਂਦੇ ਨੇ ਬੱਸ ਚੜ੍ਹਨ ਦੇ। ਉਹਨਾਂ ਨੂੰ ਵੀ ਕੋਈ ਸੁੱਜੀ, ਕਿਸੇ ਨੂੰ ਕੋਈ ਤਰਕੀਬ ਸੁੱਜੀ ਅਤੇ ਉਹਨਾਂ ਕੱਚੇ ਟੋਟੇ ਦੀ ਪੁਲੀ ਦੇ ਵਿੱਚੋਂ ਇੱਟਾਂ ਕੱਢ ਛੱਡੀਆਂ ਜੀ। ਲਓ ਜੀ, ਬੜੀ ਖੱਜਲ ਖੁਆਰੀ ਹੋਈ। ਸੁਰੈਣ ਸਿੰਘ ਨੂੰ ਐਡੀ ਅਕਲ ਆਈ ਉਸ ਦਿਨ, ਜਦੋਂ ਫਿਰ ਉਸ ਗਰਮੀ ਦੇ ਵਿੱਚ ਬੱਸ ਰੁਕਣੀ ਪਈ, ਐਡੀ ਉਹਨੂੰ ਅਕਲ ਆਈ ਨਾ। ਅੱਗੇ ਤੋਂ ਜਨਾਬ ਉਹਨੇ ਕੰਨਾਂ ਨੂੰ ਹੱਥ ਲਾ ਲਏ ਅਤੇ ਬੱਚਿਆਂ ਦੇ ਵਾਸਤੇ ਰੋਜ਼ ਬੱਸ ਰੋਕਣ ਲੱਗ ਪਿਆ ਆਪਣੇ ਆਪ। ਮੈਨੂੰ ਤਾਂ ਇਹੋ ਜਿਹੇ ਸਿਆਣੇ ਬੱਚੇ ਚੰਗੇ ਵੀ ਲੱਗ ਦਿੰਦੇ ਨੇ, ਵੀ ਆ ਡਰਾਈਵਰਾਂ ਨੂੰ ਅਕਲ ਦੇਣ ਵਾਸਤੇ ਵੀ ਤਾਂ ਕੋਈ ਨਾ ਕੋਈ ਚਾਹੀਦਾ ਨਾ, ਜਿਵੇਂ ਸੁਰੈਣ ਸਿੰਘ ਨੂੰ ਅਕਲ ਆਈ। ਆ ਜਿਸ ਸੁਰੈਣ ਖਾਂ ਤੋਂ, ਸੁਰੈਣ ਖਾਂ ਕਾਹਦਾ ਜੀ, ਸੁਰੈਣ ਸਿੰਘ, ਆ ਜਿਸ ਸੁਰੈਣੇ ਤੋਂ ਫੰਨੇ ਖਾਂ ਅੱਡੇ ਕੰਟਰੋਲਰ ਡਰਦੇ ਹੁੰਦੇ ਸੀ ਨਾ, ਤਰਹਿੰਦੇ ਹੁੰਦੇ ਸੀ ਵੀ, ਆ ਉਹਨਾਂ ਨੂੰ ਵੀ ਨਾ ਨਿੱਕੇ ਨਿੱਕੇ ਬੱਚਿਆਂ ਨੇ ਬੰਦਾ ਬਣਾ ਲਿਆ। ਐਂ ਹੁੰਦੇ ਜੀ ਬਾਲ ਬੜੇ ਇਹ ਸਿਆਣੇ ਹੁੰਦੇ ਨੇ, ਪਰ ਆਪਾਂ ਖੁਸ਼ ਹਾਂ ਜੀ, ਭਾਵੇਂ ਕਾਨੂੰਨ ਉਸ ਵੇਲੇ ਨਹੀਂ ਵੀ ਸੀ। ਆਪਾਂ ਤਾਂ ਇਹਨਾਂ ਬਾਲ ਬੱਚਿਆਂ ਨੂੰ ਜਦੋਂ ਵੀ ਇਹ ਸਕੂਲੋਂ ਆਉਂਦੇ ਨੇ ਜਾਂਦੇ ਨੇ, ਆਪਾਂ ਤਾਂ ਇਹਨਾਂ ਵਾਸਤੇ ਭਾਵੇਂ ਅੱਧ ਬਾਟੇ ਵੀ ਬੱਸ ਰੋਕਣੀ ਪਵੇ ਆਪਾਂ ਤਾਂ ਪਹਿਲਾਂ ਵੀ ਰੋਕ ਲਈ ਦੀ ਸੀ, ਅਤੇ ਆਹ ਕਾਨੂੰਨ ਦੇ ਨਾਲ ਤਾਂ ਮੈਨੂੰ ਹੋਰ ਵੀ ਚੰਗਾ ਲੱਗਣ ਲੱਗ ਪਿਆ। ਲਓ ਜੀ ਜਨਾਬ, ਹੁਣ ਗੱਲ ਤੁਹਾਨੂੰ ਅੱਗੇ ਦੱਸਦਾ ਕਿ ਨਿਆਣੇ ਆਉਂਦੇ ਨੇ, ਬੱਚੇ ਆਉਂਦੇ ਨੇ ਬੱਸ 'ਤੇ ਕੱਛੇ ਮਾਰੀ, ਪੈਰੋਂ ਨੰਗੇ ਬਾਲਾਂ ਨੂੰ ਜਦੋਂ ਬੱਸ ਦੇ ਵਿੱਚ ਬਿਠਾ ਲਈਏ ਨਾ, ਬੱਸ ਦੇ ਵਿੱਚ ਜਦੋਂ ਅਸੀਂ ਬਿਠਾਈ ਦਾ ਤਪਦੇ ਤਪਦੇ, ਜਦੋਂ ਉਹ ਕੱਚੀਆਂ ਗੋਰੀਆਂ ਦੇ ਵਿੱਚੋਂ ਆਉਂਦੇ ਨੇ, ਤਪਦੇ ਤਪਦੇ ਪੈਰ ਜਦੋਂ ਬੱਸ ਦੇ ਵਿੱਚ ਬਹਿੰਦੇ ਨੇ ਨਾ, ਤਾਂ ਬੜਾ ਮਿੱਠਾ ਮਿੱਠਾ ਤੁਹਾਡੇ ਵੱਲ ਤੱਕਦੇ ਨੇ ਜਨਾਬ। ਮੈਂ ਤਾਂ ਆਪਣੀ ਡਰਾਈਵਰੀ ਦੇ ਵਿੱਚ ਇਹੀ ਤੱਕਿਆ, ਜ਼ਿੰਦਗੀ ਦੇ ਵਿੱਚ ਬੜੀ ਬੱਸ ਚਲਾਈ, ਜਦੋਂ ਤੁਹਾਡੇ ਵੱਲ ਉਹ ਤੱਕਦੇ ਨੇ ਨਾ, ਉਹਨਾਂ ਦੇ ਮੂੰਹ ਉਤਲੀ ਖੁਸ਼ੀ ਤੱਕ ਕੇ ਨਾ ਪਲ ਹੀ ਪਲ ਤਾਂ ਸੱਜਰੇ ਹੋਏ ਚਲਾਨ ਦਾ ਦੁੱਖ ਵੀ ਜਿਹੜਾ ਆ ਉਹ ਵਿਸਰ ਜਾਂਦਾ ਜਨਾਬ। ਇਹ ਜਦੋਂ ਬੱਸ 'ਤੇ ਚੜ੍ਹਦੇ ਨੇ, ਬੜੇ ਸਤੇ ਹੋਏ ਬੜੇ ਦੁਖੀ ਹੋਏ ਆਉਂਦੇ ਨੇ ਬਾਹਰੋਂ ਪੜ੍ਹ ਕੇ ਇੰਨੀ ਗਰਮੀ ਦੇ ਵਿੱਚ, ਅਤੇ ਖੁਸ਼ੀ ਦੇ ਨਾਲ ਇਹਨਾਂ ਦੇ ਮੂੰਹ ਦੇ ਉੱਤੇ ਲਾਲੀਆਂ ਆ ਜਾਂਦੀਆਂ ਨੇ, ਖੁਸ਼ ਹੋ ਜਾਂਦੇ ਨੇ, ਇਹਨਾਂ ਨੂੰ ਦੇਖ ਕੇ ਜਨਾਬ ਆਪਾਂ ਵੀ ਖੁਸ਼ ਹੋ ਜਾਈਦਾ, ਅਤੇ ਵਿਸਰ ਵੀ ਜਾਂਦਾ, ਹੋਰ ਵੀ ਦੁੱਖ ਤਕਲੀਫਾਂ ਭੁੱਲ ਜਾਂਦੀਆਂ ਨੇ। ਵਿਸਰ ਇਹ ਵੀ ਜਾਂਦਾ ਕਿ ਪਹਿਲੀ ਤਰੀਕ ਕਦੋਂ ਚੜ੍ਹੀ ਸੀ, ਕਦੋਂ ਤਨਖਾਹ ਖਤਮ ਵੀ ਹੋ ਗਈ, ਅਤੇ ਦਫ਼ਤਰ ਵੱਲੋਂ ਤਲਬ ਮਿਲਣ ਦੀ ਹਾਲੇ ਕੋਈ ਉਗ ਸੁੱਗ ਨਹੀਂ। ਸਹੁੰ ਰੱਬ ਦੀ ਜਨਾਬ, ਸਹੁੰ ਰੱਬ ਦੀ, ਕਿਸੇ ਵਧੀਆ ਤੋਂ ਵਧੀਆ ਵਲੈਤੀ ਸ਼ਰਾਬ ਨੇ ਵੀ ਕੀ ਕੰਮ ਗਲਤ ਕਰਨਾ ਸਾਡਾ, ਜਿੰਨਾ ਇਹ ਕੰਮ ਬੱਚਿਆਂ ਨੂੰ ਚੜ੍ਹਾ ਕੇ ਆਉਂਦਾ ਜੀ ਇਹਨਾਂ ਸਿਖਰ ਦੁਪਹਿਰਿਆਂ ਦੇ ਵਿੱਚ। ਆ ਜਦੋਂ ਦਾ ਹੁਣ ਸਰਦਾਰ ਜੀ ਇਹ ਨਵਾਂ ਕਾਨੂੰਨ ਬਣਿਆ ਨਾ, ਬੜੇ ਸਾਰੇ ਮੁੰਡੇ ਛੁੱਟੀ ਹੋਣ ਉੱਤੇ ਨਹਿਰ ਦੇ ਪੁਲ ਲੱਗੇ ਅੰਬਾਂ ਥੱਲੇ ਬਹਿ ਕੇ ਬੱਸ ਉਡੀਕਦੇ ਰਹਿੰਦੇ ਨੇ। ਉਹਨਾਂ ਨੂੰ ਪਤਾ ਭਾਈ ਬੱਸ ਵਾਲਿਆਂ ਨੂੰ ਹੁਣ ਬੱਸ ਰੋਕਣੀ ਪੈਣੀ ਹੈ, ਚੜ੍ਹਾਉਣਾ ਪੈਣਾ, ਹੁਣ ਥੋੜ੍ਹਾ ਉਹ ਬੇਫਿਕਰੇ ਨੇ। ਉੱਥੇ ਟਹਿਲ ਟੂਲ ਲੈਂਦੇ ਨੇ ਜਿੱਥੇ ਕਿਤੇ ਚਾਰ ਦਰਖਤ ਹੋਣ, ਕੋਈ ਉੱਥੇ ਹੀ ਘਰ ਦੇ ਕੰਮ ਲਈ ਮਿਲੇ ਸਵਾਲ ਕੱਢਣ ਲੱਗ ਪੈਂਦਾ, ਕੋਈ ਘਾਹ ਉੱਤੇ ਬਿੰਦ ਕੁ ਟੇਢਾ ਹੋ ਲੈਂਦਾ, ਸੌਂ ਲੈਂਦਾ, ਠੌਂਕਾ ਲਾ ਲੈਂਦਾ, ਅਤੇ ਜਦੋਂ ਪੁਲ ਕੋਲ ਪੁੱਜ ਕੇ ਉਹਨਾਂ ਲਈ ਮੈਂ ਬੱਸ ਰੋਕਦਾ ਨਾ ਜਨਾਬ, ਸੱਚ ਜਾਣੇ ਸਰਦਾਰ ਜੀ ਮੈਂ ਕਿਆ ਦੱਸਾਂ ਤੁਹਾਨੂੰ, ਉਹ ਤਾਂ ਨੱਚਦੇ ਨੱਚਦੇ ਆਮ ਮੇਰੇ ਦੁਆਲੇ ਹੁੰਦੇ ਨੇ, ਲੈ ਵੀ ਬੱਸ ਰੋਕਤੀ ਡਰਾਈਵਰ ਨੇ, ਬੜੀ ਖੁਸ਼ੀ ਹੁੰਦੀ ਹੈ। ਅਤੇ ਮੈਂ ਉਹਨਾਂ ਨੂੰ ਕਹਿੰਦਾ ਵਾ, ਉਹ ਮੁੰਡਿਓ ਨਿਆਣਿਓ, ਉਹ ਕੁੜੀਓ ਮੁੰਡਿਓ, ਤੁਸੀਂ ਹੁਣ ਲਿਹਾਜ਼ੀ ਨਹੀਂ ਚੜ੍ਹੇ ਇਸ ਵੇਲੇ, ਕੋਈ ਤੁਸੀਂ ਫਰੀ ਨਹੀਂ ਚੜ੍ਹੇ ਇਸ ਵੇਲੇ, ਸਾਡਾ ਦੇਸ਼ ਹੁਣ ਆਜ਼ਾਦ ਹੋ ਗਿਆ ਆਜ਼ਾਦ, ਅਤੇ ਉਹਨੇ ਪੜ੍ਹਨ ਵਾਲੇ ਪੁੱਤਰਾਂ ਧੀਆਂ ਨੂੰ ਬੱਸ ਦੀ ਸਵਾਰੀ ਦਾ ਹੱਕ ਦੇ ਦਿੱਤਾ ਹੈ। ਹੁਣ ਇਹ ਨਾ ਸਮਝੋ ਕਿ ਤੁਹਾਨੂੰ ਸ਼ਾਇਦ ਅਸੀਂ ਮੁਫਤ ਦੇ ਵਿੱਚ ਹੀ ਚੜ੍ਹਾ ਰਹੇ, ਇਹ ਤੁਹਾਡਾ ਹੱਕ ਹੈ ਨਿਆਣਿਓ, ਹੁਣ ਤੁਸੀਂ ਬੱਸੇ ਚੜ੍ਹ ਸਕਦੇ ਹੋ। ਲੈ ਸਰਦਾਰ ਜੀ ਇੰਨੀ ਗੱਲ ਕਹੀਏ ਤੇ ਨਿਆਣੇ ਖੁਸ਼, ਉਹ ਤਾਂ ਬਾਗੋ ਬਾਗੀ ਪਤਾ ਨਹੀਂ ਕੀ ਜਿਵੇਂ ਗਾਣੇ ਗਾਉਂਦੇ ਅੰਦਰ ਚੜ੍ਹਦੇ ਨੇ, ਆਪਾਂ ਉਹਨਾਂ ਨੂੰ ਦੇਖ ਕੇ ਖੁਸ਼ ਹੋ ਲਈਦਾ ਜਨਾਬ, ਭਾਵੇਂ ਇਸ ਗੱਲ ਦਾ ਕੋਈ ਪਤਾ ਨਹੀਂ ਕਿ ਤਨਖਾਹ ਕਦੋਂ ਮਿਲਣੀ ਆ, ਦੁੱਖ ਦੁੱਖ ਸਾਨੂੰ ਭੁੱਲ ਵੀ ਜਾਂਦੇ ਨੇ। ਸਰਦਾਰ ਜੀ ਤੁਸੀਂ ਸੋਚਦੇ ਹੋਵੋਗੇ ਆ ਡਰਾਈਵਰ ਗੱਲਾਂ ਮਾਰੀ ਜਾਂਦਾ, ਆਪਣੀ ਜ਼ਿੰਦਗੀ ਬਾਰੇ ਤਾਂ ਕੋਈ ਦੱਸਿਆ ਕੱਖ ਨਹੀਂ ਇਹਨੇ। ਲੈ ਹੁਣ ਤੁਹਾਡੇ ਪੁੱਛਣ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦੇਣਾ ਮੇਰੀ ਜ਼ਿੰਦਗੀ ਬਾਰੇ ਸਰਦਾਰ ਜੀ ਤੁਸੀਂ ਕੀ ਪੁੱਛਦੇ ਹੋ। ਬਈ ਜ਼ਿੰਦਗੀ ਜਨਾਬ ਖੂਬ ਲੰਘੀ ਹੈ, ਲੰਘ ਵੀ ਰਹੀ ਹੈ, ਅਤੇ ਮੈਨੂੰ ਲੱਗਦਾ ਕਿ ਆਉਣ ਵਾਲੀ ਜ਼ਿੰਦਗੀ ਵੀ ਜਿਹੜੀ ਸਾਡੀ ਆ ਡਰਾਈਵਰਾਂ ਦੀ ਖੂਬ ਹੀ ਲੰਘ ਜਾਣੀ ਹੈ। ਤੁਹਾਡੇ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਕਿਹਾ ਜਵਾਬ ਹੀ ਦੇ ਦਿੰਦੇ ਹਾਂ, ਖੂਬ ਲੰਘ ਰਹੀ ਹੈ ਜੀ। ਸਾਡੇ ਕਿੱਤੇ ਦੇ ਵਿੱਚ ਜਨਾਬ ਇਹ ਜ਼ਿੰਦਗੀ ਨਿੱਤ ਨਵੀਂ ਹੁੰਦੀ ਰਹਿੰਦੀ ਹੈ, ਨਵੀਆਂ ਨਵੀਆਂ ਸਵਾਰੀਆਂ, ਨਵੇਂ ਨਵੇਂ ਲੋਕ, ਨਿੱਤ ਨਵੇਂ ਲੋਕਾਂ ਦੇ ਨਾਲ ਸਾਡਾ ਵਾਜੂ ਪੈਂਦਾ ਰਹਿੰਦਾ ਹੈ, ਅਤੇ ਸਾਡੀ ਜ਼ਿੰਦਗੀ ਹੈ ਜਿਹੜੀ ਉਹਨਾਂ ਦੇ ਹਿਸਾਬ ਦੇ ਨਾਲ ਬਦਲਦੀ ਰਹਿੰਦੀ ਹੈ। ਅਸੀਂ ਵੀ ਬੜਾ ਕੁਛ ਦੇਖੀਦਾ ਬਈ ਕਈ ਕੰਮਾਂ ਦੇ ਵਿੱਚੋਂ। ਆਹ ਕੰਮ ਮੈਨੂੰ ਬੜਾ ਚੰਗਾ ਲੱਗਦਾ ਕਿ ਪਿੰਡੋਂ ਸ਼ਹਿਰ ਸੁਨੇਹੇ ਪਹੁੰਚਾਈਦੇ ਨੇ, ਪਿੰਡੋਂ ਜਦੋਂ ਬੱਸ ਲੈ ਕੇ ਆਉਣੀ ਹੈ ਨਾ ਤਾਂ ਬਹੁਤ ਸਾਰੇ ਸੁਨੇਹੇ ਅਸੀਂ ਸ਼ਹਿਰਾਂ ਦੇ ਵਿੱਚ ਪਹੁੰਚਾਈਦੇ ਨੇ, ਅਤੇ ਜਦੋਂ ਸ਼ਹਿਰੋਂ ਫਿਰ ਵਾਪਸ ਪਿੰਡ ਨੂੰ ਆਉਣਾ, ਸ਼ਹਿਰੋਂ ਕਈ ਚੀਜ਼ਾਂ ਪਿੰਡ ਦੀਆਂ ਅਸੀਂ ਵਾਪਸ ਲਿਆਈਦੀਆਂ ਨੇ ਲੋਕਾਂ ਦੀਆਂ ਜਿਨ੍ਹਾਂ ਨੂੰ ਚਾਹੀਦੀਆਂ ਹੁੰਦੀਆਂ ਨੇ। ਅਸੀਂ ਸਿਰਫ ਬੱਸ ਨਹੀਂ ਚਲਾਉਂਦੇ ਜਨਾਬ, ਇਹ ਸੇਵਾ ਸਾਡੀ ਮੁਫਤ ਹੈ, ਇੱਧਰੋਂ ਸੁਨੇਹੇ ਉੱਧਰ ਲੈ ਜਾਈਦੇ ਆ, ਜੇ ਕਿਸੇ ਨੂੰ ਕੋਈ ਸਬਜ਼ੀ ਭਾਜੀ ਚਾਹੀਦੀ ਹੈ ਉੱਧਰੋਂ ਅਸੀਂ ਉਹਨਾਂ ਵਾਸਤੇ ਲੈ ਆਈਦੀ ਹਾਂ ਜੀ। ਇਹ ਕੰਮ ਵੀ ਅਸੀਂ ਜਨਾਬ ਕਰ ਦੇਈਦਾ, ਮੈਨੂੰ ਲੱਗਾ ਵੀ ਸ਼ਾਇਦ ਤੁਹਾਨੂੰ ਕਿਸੇ ਨੇ ਦੱਸਣਾ ਨਹੀਂ, ਪਰ ਤੁਹਾਨੂੰ ਬਿਨਾਂ ਪੁੱਛੇ ਤੋਂ ਦੱਸ ਦਿੰਦੇ ਹਾਂ। ਇੰਨਾ ਪੁਰਾਣਾ ਇਸ ਰੂਟ ਉੱਤੇ ਚੱਲਣ ਕਰਕੇ ਆ ਸੁਨੇਹੀਆਂ ਅਤੇ ਚੀਜ਼ਾਂ ਲਿਆਉਣ ਦੀ ਕਾਫ਼ੀ ਭਰਮਾਰ ਰਹਿੰਦੀ ਹੈ, ਪਰ ਜਨਾਬ ਪਤਾ ਕੀ ਗੱਲ ਹੈ ਯਾਰ, ਇਨਸਾਨ ਜੇ ਹੁਣ ਇਨਸਾਨ ਇਨਸਾਨ ਦੇ ਕੰਮ ਨਾ ਆਵੇ ਤਾਂ ਉਹਦਾ ਭਲਾ ਕੀ ਫਾਇਦਾ, ਕੰਮ ਤਾਂ ਅਸੀਂ ਕਰਦੇ ਹੀ ਹੈ ਨਾ, ਅਤੇ ਆਸਾ ਆਪਾਂ ਵੀ ਨਾ ਕਦੀ ਵੀ ਕਦੀ ਵਿਗਾੜ ਨਹੀਂ ਜਾਣੀ। ਰਤਾ ਕੁ ਖੇਚਲ ਦੇ ਨਾਲ ਅਗਲੇ ਦਾ ਜੇ ਇੰਨਾ ਕੰਮ ਸੌਰ ਜਾਂਦਾ ਹੈ ਤੇ ਲੋਕਾਂ ਦੇ ਖੁਸ਼ਮੂਹਾਂ ਦਾ ਸੁਖਾਵਾਂ ਚੇਤਾ ਰਾਤ ਨੂੰ ਇੰਜ ਨੀਂਦਰ ਲਿਆਉਂਦਾ ਹੈ ਜਨਾਬ। ਆਹ ਹਾ ਪੁੱਛੋ ਨਾ ਤੁਸੀਂ, ਜਦੋਂ ਰਾਤ ਨੂੰ ਮੰਜੇ 'ਤੇ ਸੌਂ ਜਾਣਾ, ਜਦੋਂ ਉਹਨਾਂ ਦੇ ਖੁਸ਼ ਚਿਹਰੇ ਜਦੋਂ ਸੁਨੇਹਾ ਦੇਈਦਾ, ਜਦੋਂ ਅਗਲੇ ਦੀ ਚੀਜ਼ ਉਹਦੇ ਹੱਥ 'ਤੇ ਟਿਕਾ ਦੇਈਦੀ ਹੈ, ਤਾਂ ਰਾਤ ਨੂੰ ਜਨਾਬ ਚੇਤੇ ਆਉਂਦਿਆਂ ਆਉਂਦਿਆਂ ਨੀਂਦਰ ਕਿਹੜੇ ਵੇਲੇ ਆ ਜਾਂਦੀ ਹੈ ਨਾ। ਜਿਵੇਂ ਕਿਤੇ ਆਪਣੇ ਟੱਬਰ ਤੋਂ ਦੂਰ ਬੱਸ ਦੀ ਕਰੜੀ ਛੱਤ ਉੱਤੇ ਤਾਂ ਨਹੀਂ, ਸਗੋਂ ਫੁੱਲਾਂ ਦੀ ਸੇਜ ਉੱਤੇ ਪਈਦਾ ਜਨਾਬ। ਕਈ ਵਾਰ ਤਾਂ ਮੈਂ ਬੱਸ ਦੀ ਛੱਤ ਉੱਤੇ ਸੌਂ ਜਾਂਦਾ, ਹਵਾ ਆਉਂਦੀ ਨਾ ਉੱਪਰ ਉੱਚਾ ਚੜ੍ਹ ਕੇ, ਪਰ ਐਂ ਲੱਗਦਾ ਵੀ ਬੜਾ ਕੋਈ ਮਖਮਲੀ ਜਿਹਾ ਬਿਸਤਰਾ ਪਿਆ ਹੋਵੇ ਅਤੇ ਉਹਦੇ ਉੱਪਰ ਆਰਾਮ ਦੇ ਨਾਲ ਪਏ ਹੋਈ ਹੈ। ਗੱਲਾਂ ਸੋਚਦੇ ਸੋਚਦੇ ਲੋਕਾਂ ਦੇ ਚਿਹਰਿਆਂ ਦੀ ਮੁਸਕਾਨ ਆਪਣੇ ਚਿਹਰੇ ਅੱਗੇ ਘੁੰਮਣ ਲੱਗ ਪੈਂਦੀ ਹੈ ਜੀ। ਲੈ ਜਨਾਬ, ਤੁਸੀਂ ਪੁੱਛਦੇ ਹੋਣੇ ਆ ਵੀ ਆ ਡਰਾਈਵਰ ਸਾਹਿਬ ਸੁਨੇਹੇ ਵੀ ਲਈ ਜਾਂਦੇ ਆ, ਚੀਜ਼ਾਂ ਵੀ ਲਈ ਜਾਂਦੇ ਆ। ਸੁਨੇਹੇ ਅਤੇ ਚੀਜ਼ਾਂ ਤੁਸੀਂ ਪੁੱਛਦੇ ਹੋਣੋ ਵੀ ਭਲਾ ਕਿਹੋ ਜਿਹੇ ਸੁਨੇਹੇ, ਕਿਹੋ ਜਿਹੀਆਂ ਚੀਜ਼ਾਂ। ਲੈ ਸੁਨੇਹੇ ਅਤੇ ਚੀਜ਼ਾਂ ਪੁੱਛਦੇ ਹੋ ਸਰਦਾਰ ਜੀ, ਲਓ ਸੁਣੋ ਜੀ। ਸੁਨੇਹਿਆਂ ਅਤੇ ਚੀਜ਼ਾਂ ਦੀਆਂ ਵੀ ਅਨੇਕਾਂ ਕਿਸਮਾਂ ਨੇ, ਕਈ ਕੁਛ ਦੇਖਦੇ ਹਾਂ ਅਸੀਂ। ਕੋਈ ਨਤੀਜੇ ਵਾਲੇ ਦਿਨ ਦੀ ਅਖਬਾਰ ਲੁਕੋ ਕੇ ਮੰਗਵਾਉਂਦਾ, ਭਾਈ ਮੈਨੂੰ ਦੇਈ, ਪਤਾ ਨਹੀਂ ਪਾਸ ਹੋਣਾ ਕਿ ਫੇਲ ਹੋਣਾ, ਫਿਰ ਉਹਨੂੰ ਲੁਕੋ ਲੁਕੋ ਕੇ ਅਖਬਾਰ ਦੇਈਦੀ ਹੈ, ਉਹਦਾ ਬੁੜਾ ਨਾ ਦੇਖ ਲਵੇ, ਉਹਦੀ ਬੁੜੀ ਨਾ ਦੇਖ ਲਵੇ। ਕੋਈ ਬਿਮਾਰ ਵਹੁਟੀ ਲਈ ਟੀਕੇ ਮੰਗਵਾਉਂਦਾ, ਵੀ ਸ਼ਹਿਰੋਂ ਆਹ ਫੜ ਵੇ ਪੱਤਰੀ, ਡਾਕਟਰ ਨੇ ਲਿਖ ਕੇ ਦਿੱਤੀ ਹੈ, ਟੀਕਾ ਲਗਵਾਈ। ਉਹ ਕੰਮ ਅਸੀਂ ਕਰ ਦੇਈਦਾ। ਕਿਸੇ ਦੇ ਘਰ ਕੋਈ ਬਹੁਤ ਟੈਂ ਵਾਲਾ ਪ੍ਰਾਹੁਣਾ ਆ ਜਾਵੇ ਨਾ, ਆਹ ਬੜਾ ਖੇਖਣ ਕਰਨ ਵਾਲਾ ਪ੍ਰਾਹੁਣਾ, ਜਿਹਦੀ ਸੇਵਾ ਸ਼ਹਿਰੋਂ ਫਲ ਸਬਜ਼ੀ ਮੰਗਵਾਏ ਬਿਨਾਂ ਉਣੀ ਰਹਿੰਦੀ ਹੈ। ਕਦੇ ਸ਼ਹਿਰ ਦੇ ਵੱਡੇ ਹਸਪਤਾਲ ਦੇ ਵਿੱਚ ਕਿਸੇ ਦਾ ਸੰਬੰਧੀ ਦਾਖਲ ਹੁੰਦਾ, ਕੋਈ ਬਿਮਾਰ ਠਮਾਰ ਹੁੰਦਾ, ਉਹਦੇ ਵਾਸਤੇ ਘਰ ਦਾ ਦੁੱਧ ਪਹੁੰਚਾਉਣਾ ਪੈਂਦਾ, ਅਤੇ ਫਿਰ ਪਿੰਡ ਦੀਆਂ ਰੁੱਤ ਰੁੱਤ ਦੀਆਂ ਨਿਆਮਤਾਂ, ਗੰਨੇ ਜਨਾਬ, ਸਰੋਂ ਦਾ ਸਾਗ ਹੈ ਨਾ, ਡੇਲੇ ਅਤੇ ਹੋਰ ਕੁਝ, ਅਤੇ ਕਿਸੇ ਦਾ ਕਿਸੇ ਲਈ ਸ਼ਹਿਰ ਪਹੁੰਚਾਉਣਾ ਹੀ ਹੁੰਦਾ ਜੀ, ਬਸ ਇਹੀ ਕੰਮ ਚੱਲਦਾ ਰਹਿੰਦਾ। ਉਹ ਸਾਨੂੰ ਕਿਹੜਾ ਕੋਈ ਬਹੁਤ ਔਖ ਹੁੰਦੀ ਹੈ ਜਨਾਬ, ਹੈ ਨਾ। ਅਤੇ ਸ਼ਹਿਰ ਵਾਲੇ ਅੱਡੇ ਉੱਤੇ ਇਸ ਪਿੰਡ ਦੇ ਇੱਕ ਚੰਗੇ ਹਲਵਾਈ ਦੀ ਦੁਕਾਨ ਹੈ ਜੀ, ਬਸ ਲਾਈ ਦੀ ਹੈ ਜੀ, ਆਹ ਸਾਰਾ ਸਮਾਨ ਉਹਦੇ ਹਵਾਲੇ ਸਭ ਜਾ ਕਰੀਦਾ। ਭਾਈ ਜਿਹਦਾ ਅੱਗਿਓਂ ਕੋਈ ਸੁਨੇਹਾ ਜਾਂ ਚੀਜ਼ ਹੁੰਦੀ ਹੈ, ਉਹ ਹਲਵਾਈ ਦੀ ਦੁਕਾਨ ਤੋਂ ਆ ਕੇ ਆਪ ਹੀ ਲੈ ਜਾਂਦਾ। ਹੁਣ ਭਲਾ ਤੁਸੀਂ ਦੱਸੋ ਸਰਦਾਰ ਜੀ, ਮੇਰਾ ਭਲਾ ਕੀ ਲੱਗਿਆ, ਉੱਦਾਂ ਵੀ ਤਾਂ ਮੈਂ ਬੱਸ 'ਚ ਬੈਠ ਕੇ ਇੱਥੇ ਆਉਣਾ ਸੀ। ਬਸ ਹਲਵਾਈ ਦੇ ਕੋਲੋਂ ਆਪਣਾ ਆਪਣਾ ਸਮਾਨ, ਆਪਣਾ ਆਪਣਾ ਸੁਨੇਹਾ ਲੈ ਜਾਂਦੇ ਨੇ ਜੀ। ਪਰ ਸੁਨੇਹਿਆਂ ਦੀ ਗੱਲ ਤੁਸੀਂ ਕਰਦੇ ਹੋਵੋਗੇ ਵੀ ਭਲਾ ਡਰਾਈਵਰ ਸਾਹਿਬ ਨੇ ਚੀਜ਼ਾਂ ਤਾਂ ਦੱਸਤੀਆਂ, ਚੀਜ਼ਾਂ ਤਾਂ ਗਣਾਤੀਆਂ, ਸੁਨੇਹੇ ਵਾਲੀ ਤਾਂ ਗੱਲ ਕੋਈ ਦੱਸੀ ਨਹੀਂ। ਲੈ ਜਨਾਬ, ਸੁਨੇਹੇ ਵਾਲੀ ਗੱਲ ਕਰਦੇ ਹੋ, ਤੁਹਾਨੂੰ ਸੁਨੇਹਾ ਵੀ ਦੱਸ ਦਿੰਦੇ ਹਾਂ, ਪਰ ਆਹ ਸੁਨੇਹਾ ਬੜਾ ਪਿਆਰਾ, ਜ਼ਰਾ ਸੁਣ ਕੇ। ਬਾਬੂ ਜੀ, ਸਰਦਾਰ ਸਾਹਿਬ ਕੋਈ ਸਵਾਲ ਪੁੱਛਣ ਨਾ ਪੁੱਛਣ, ਡਰਾਈਵਰ ਸਾਹਿਬ ਦੀ ਗੱਲ ਜਾਰੀ ਹੈ। ਲਓ ਸਰਦਾਰ ਸਾਹਿਬ, ਤੁਸੀਂ ਪੁੱਛਦੇ ਹੋਣੇ, ਡਰਾਈਵਰ ਭਾਅ ਜੀ ਨੇ ਗੱਲਾਂ ਇੱਧਰ ਉੱਧਰ ਦੀਆਂ ਸੁਣਾ ਕੇ ਕੰਮ ਸਾਰ ਦੇਣਾ। ਆ ਸੁਨੇਹ ਵਾਲਾ ਝਸਕਾ ਨਹੀਂ ਦੱਸਿਆ। ਲੈ ਸੁਨੇਹਿਆਂ ਦੀ ਕੀ ਗੱਲ ਕਰਦੇ ਹੋ ਬਾਬੂ ਜੀ, ਬਈ ਤੁਹਾਡੇ ਵਰਗੇ ਪੜ੍ਹੇ ਲਿਖੇ ਕਈ ਗੱਭਰੂਆਂ ਵਾਸਤੇ ਨਾ, ਗੱਭਰੂਆਂ ਵਾਸਤੇ ਕਈ ਸੋਹਣੀਆਂ ਸੋਹਣੀਆਂ ਮਟਿਆਰਾਂ, ਜੂੜੇ ਫਬਾਈ, ਐਨਕਾਂ ਵਾਲੀਆਂ ਮੁਟਿਆਰਾਂ, ਕੁੜੀਆਂ ਦੇ ਸੁਨੇਹੇ ਵੀ ਲਿਆ ਦੀਦੇ ਕਦੀ ਕਦੀ। ਮੈਨੂੰ ਪਤਾ ਤੁਸੀਂ ਇਹੀ ਸੁਣਨਾ ਚਾਹੁੰਦੇ ਹੋ। ਬਈ ਹੁਣ ਜ਼ਮਾਨੇ ਬਦਲ ਗਏ ਜਨਾਬ, ਹੁਣ ਜਨਾਬ ਆਜ਼ਾਦੀ ਮਿਲ ਗਈ ਹੈ ਸਾਨੂੰ, ਮੁਲਕ ਆਜ਼ਾਦ ਹੋ ਗਿਆ, ਬੜੀ ਤਰੱਕੀ ਹੋ ਗਈ ਹੈ। ਹੁਣ ਉਹ ਜ਼ਮਾਨੇ ਥੋੜ੍ਹਾ ਰਹੇ ਵੀ ਆ ਕਾਵਾਂ ਦੇ ਹੱਥੀਂ, ਕਾਗਾਂ ਦੇ ਹੱਥੀਂ ਸੁਨੇਹੇ ਭੇਜਣੇ, ਕਬੂਤਰਾਂ ਦੇ ਕੋਲ ਰੁਕੇ ਭੇਜਣੇ। ਜਨਾਬ ਅੱਜ ਕੱਲ੍ਹ ਤਾਂ ਡਰਾਈਵਰਾਂ ਦੀ ਚਾਂਦੀ ਹੈ, ਇਹ ਸੁਨੇਹੇ ਜਿਹੜੇ ਰੁਕੇ ਨੇ ਨਾ, ਇਹ ਪਿਆਰ ਮੁਹੱਬਤ ਵਾਲੇ ਖੱਤ, ਇਹ ਪ੍ਰੇਮ ਪੱਤਰ ਹੁਣ ਜਨਾਬ ਡਰਾਈਵਰਾਂ ਦੇ ਹੱਥੇ ਆਉਂਦੇ ਨੇ ਇਸ ਰਹੇ। ਤੁਹਾਨੂੰ ਮੈਂ ਨਹੀਂ ਦੱਸਦਾ, ਦੇਖੋ ਤੁਹਾਨੂੰ ਮੈਂ ਤਾਂ ਨਹੀਂ ਦੱਸਦਾ ਵੀ ਕਾਗਾਂ ਨੇ ਭੇਤ ਲੁਕੋ ਰੱਖਣ ਦੀ ਬੜੀ ਚੰਗੀ ਪਿਰਤ ਪਾਈ ਹੋਈ ਹੈ। ਜਿਹੜੇ ਸੁਨੇਹੇ ਵਾਲੀ ਪਿਰਤ ਹੈ ਨਾ, ਸੁਨੇਹੇ ਦੇ ਵਿੱਚ ਕੀ ਲਿਖਿਆ ਹੁਣ ਜਨਾਬ, ਉਹ ਨਹੀਂ ਮੈਂ ਤੁਹਾਨੂੰ ਦੱਸਾਂਗਾ। ਕਾਵਾਂ ਨੇ ਕਿਹੜਾ ਕਦੀ ਦੱਸਿਆ ਹੈ ਨਾ, ਕਬੂਤਰਾਂ ਨੇ ਕਿਹੜਾ ਕਦੀ ਕਿਸੇ ਨੂੰ ਦੱਸਿਆ, ਬਸ ਉਹਨਾਂ ਨੇ ਰੁਕੇ ਪਹੁੰਚਾਏ ਆ ਜੀ, ਉਹ ਤਾਂ ਨਹੀਂ ਮੈਂ ਤੁਹਾਨੂੰ ਦੱਸਦਾ। ਇਸ ਪਿਰਤ ਦੀ ਨਾ ਇਹ ਉਲੰਘਣਾ ਅਸੀਂ ਡਰਾਈਵਰ ਨਹੀਂ ਕਰਦੇ, ਪਰ ਹਾਂ ਕੁਝ ਕੁਝ ਆਲੇ ਦੁਆਲੇ ਦੇਖ ਲਈਦਾ ਕੀ ਹੋਇਆ ਉਹ ਤੁਹਾਨੂੰ ਮੈਂ ਜ਼ਰੂਰ ਦੱਸ ਦੇਣਾ। ਇੱਕ ਦਿਨ ਇੱਕ ਬੜੀ ਚੰਗੀ ਸੋਹਣੀ ਲੱਗਦੀ ਕੁੜੀ ਸ਼ਹਿਰ ਦੇ ਅੱਡੇ ਉੱਤੇ ਮੈਨੂੰ ਤੁਹਾਡੇ ਪਿੰਡ ਦੇ ਇੱਕ ਚੰਗੇ ਪੜ੍ਹੇ ਲਿਖੇ ਮੁੰਡੇ ਲਈ ਚਿੱਠੀ ਫੜਾ ਗਈ। ਹੁਣ ਮੈਂ ਇਹ ਨਹੀਂ ਦੱਸਣਾ ਕੌਣ ਹੈ ਮੁੰਡਾ, ਇਹ ਨਹੀਂ ਦੱਸਣਾ ਕੌਣ ਹੈ ਕੁੜੀ। ਉਸ ਰੁੱਖੇ ਦੇ ਵਿੱਚ ਕੀ ਲਿਖਿਆ ਜਨਾਬ, ਸੱਚ ਜਾਣਿਓ ਮੈਂ ਵੀ ਨਹੀਂ ਪੜ੍ਹਿਆ। ਇਹ ਅਸੀਂ ਗਲਤੀ ਨਹੀਂ ਕਰਦੇ, ਕਿਸੇ ਦਾ ਰੁੱਖਾ ਨਹੀਂ ਅਸੀਂ ਪੜ੍ਹਦੇ। ਲਓ ਜੀ ਉਹ ਮੈਨੂੰ ਚਿੱਠੀ ਫੜਾ ਗਈ। ਜਦੋਂ ਮੇਰੀ ਬੱਸ ਤੁਹਾਡੇ ਪਿੰਡ ਪੁੱਜੀ ਨਾ, ਹੁਣ ਉਹ ਮੁੰਡੇ ਨੂੰ ਪਹੁੰਚਾਉਣੀ ਸੀ ਨਾ, ਅਤੇ ਅੱਗੋਂ ਮੁੰਡਾ ਜਨਾਬ ਖੜੋਤਾ ਤਿਆਰ ਬਰ ਤਿਆਰ, ਉਹਨੂੰ ਪਤਾ ਸੀ ਕਿ ਉਹਦਾ ਰੁੱਕਾ, ਉਹਦਾ ਪ੍ਰੇਮ ਪੱਤਰ, ਉਹਦਾ ਖੱਤ ਉਹਨੂੰ ਮਿਲਣਾ ਅੱਜ, ਅਤੇ ਬੜੀ ਖੁਸ਼ੀ ਖੁਸ਼ੀ ਦੇ ਨਾਲ ਬੱਸ ਦੀ ਉਡੀਕ ਕਰ ਰਿਹਾ। ਅਤੇ ਜਦੋਂ ਬੱਸ ਰੁਕੀ ਤਾਂ ਉਹਨੇ ਚਿੱਠੀ ਲੈ ਕੇ ਮੇਰੇ ਵੱਲ ਇੰਝ ਤੱਕਿਆ ਜਿਵੇਂ ਮੈਂ ਉਹਦੇ ਲਈ ਨਾ ਜਨਾਬ ਸੱਤ ਸਵਰਗ ਲਿਆਇਆ ਹੋਇਆ। ਮੈਂ ਸੱਤ ਸਵਰਗ ਜਾਣਿਓ ਤੁਸੀਂ, ਉਹਦੇ ਚਿਹਰੇ ਦੀ ਖੁਸ਼ੀ ਮੈਨੂੰ ਤਾਂ ਮੇਰਾ ਹੋਇਆ ਚਲਾਨ ਭੁਲਾ ਗਈ। ਅਗਲੀ ਸਵੇਰ ਜਦੋਂ ਸਮਾਂ ਨਿਕਲਦਾ, ਅਗਲੀ ਸਵੇਰ ਆਉਂਦੀ ਹੈ ਅਤੇ ਇਹ ਮੁੰਡਾ 10 ਮਿੰਟ ਬੱਸ ਚੱਲਣ ਤੋਂ ਪਹਿਲਾਂ ਹੀ 10 ਮਿੰਟ ਬੱਸ ਚੱਲਣ ਤੋਂ ਪਹਿਲਾਂ ਹੀ ਮੇਰੀ ਬੱਸ ਦੇ ਵਿੱਚ ਆਉਣ ਬੈਠਾ। ਮੈਂ ਦੇਖਦਾ ਕਿ ਉਹਦੇ ਹੱਥ ਦੇ ਵਿੱਚ ਚਿੱਟੇ ਅਤੇ ਗੁਲਾਬੀ ਕਮਲਾਂ ਦੇ ਕੁਝ ਫੁੱਲ ਸਨ, ਬੜੇ ਸੋਹਣੇ, ਬੜੇ ਖੂਬਸੂਰਤ, ਅਤੇ ਇਹਨਾਂ ਫੁੱਲਾਂ ਵਰਗਾ ਹੀ ਖੇੜਾ ਉਸ ਮੁੰਡੇ ਦੇ ਮੂੰਹ ਉੱਤੇ ਸੀ। ਰੱਬ ਜਾਣੇ ਵੀ, ਰੱਬ ਜਾਣੇ ਸਰਦਾਰ ਜੀ, ਹੁਣ ਮੈਂ ਤੁਹਾਨੂੰ ਕੀ ਦੱਸਾਂ, ਪਤਾ ਨਹੀਂ ਬਈ ਉਸ ਕੁੜੀ ਨੇ ਉਸ ਰੁੱਖੇ 'ਚ ਕੀ ਲਿਖਤਾ। ਵੀ ਜਿਹੜਾ ਮੁੰਡਾ ਅਗਲੇ ਦਿਨ ਗੁਲਦਸਤਾ ਚੱਕੀ ਬੜੇ ਸੋਹਣੇ ਕਮਲ ਦੇ ਫੁੱਲ 'ਤੇ ਖਿੜਖੜਾਇਆ ਬੈਠਾ ਸੋਹਣੇ ਕੱਪੜੇ ਪਾ ਕੇ, ਜਨਾਬ ਮੈਂ ਤਾਂ ਇਹੀ ਸੋਚਦਾ ਭਰਾ, ਆ ਜਿਹੜੇ ਪ੍ਰੇਮ ਪ੍ਰੂਮ ਦੇ ਰੁੱਖੇ ਆ ਕੀ ਲਿਖਦੇ ਹੋਣਗੇ ਲੋਕ, ਇਹ ਕੀ ਚੋਚਲੇ ਜਿਹੇ ਕਰਦੇ ਹੋਣਗੇ ਕਿ ਬਸ ਛੱਡੋ ਜਨਾਬ, ਹੁਣ ਮੈਂ ਇੱਧਰ ਜਾਂਦੇ ਨਹੀਂ, ਜਦੋਂ ਮੈਂ ਖੱਤ ਪੜ੍ਹਿਆ ਹੀ ਨਹੀਂ, ਜਦੋਂ ਮੈਂ ਰੁੱਕਾ ਪੜ੍ਹਿਆ ਹੀ ਨਹੀਂ, ਬਸ ਆਹ ਮੈਨੂੰ ਉਹ ਖੁਸ਼ ਬੜਾ ਚੰਗਾ ਲੱਗਾ ਜੀ। ਮੈਂ ਤਾਂ ਬਸ ਉਹਨੂੰ ਦੇਖਿਆ ਅਤੇ ਮੈਂ ਸੋਚ ਰਿਹਾ ਵੀ ਮੇਰੀ ਬੱਸ ਦੇ ਵਿੱਚ ਇੰਨੇ ਵਰੇ ਹਜ਼ਾਰਾਂ ਮੁਸਾਫਰ ਚੜ੍ਹੇ ਨੇ ਉਤਰੇ ਨੇ, ਸੈਂਆਂ ਆਈਆਂ ਗਈਆਂ ਨੇ, ਕੁੜੀਆਂ ਵੀ ਆਈਆਂ ਨੇ, ਪਰ ਅਜਿਹੇ ਮੂੰਹ ਵਾਲਾ ਕੋਈ ਖੁਸ਼ਨੁਮਾ ਮੁੰਡਾ ਜਾਂ ਬੱਚਾ ਜਾਂ ਕੁੜੀ ਕੋਈ ਨਹੀਂ ਚੜ੍ਹਿਆ। ਕਮਲ ਦੇ ਫੁੱਲ, ਕਮਲ ਦੇ ਫੁੱਲ ਤਾਂ ਕਦੀ ਮੈਂ ਕਿਸੇ ਦੇ ਹੱਥ ਦੇ ਵਿੱਚ ਆ ਵੇਖੇ ਨਹੀਂ ਜਨਾਬ। ਆ ਝੂਲੇ ਝੂਲੇ ਲੈ ਕੇ ਚੜ੍ਹਦੇ ਨੇ, ਖਿਜੇ ਖਿਜੇ ਜਾਂਦੇ ਨੇ ਇੱਧਰੋਂ ਸਤੇ ਹੋਏ, ਖਿਜੇ ਖਿਜੇ ਉੱਤਰ ਜਾਂਦੇ ਨੇ, ਪਰ ਪਹਿਲੀ ਵਾਰੀ ਇੱਦਾਂ ਹੋਇਆ। ਇਹ ਜਨਾਬ ਜੋ ਮਰਜ਼ੀ ਕਹਿ ਲਓ, ਇਹ ਸਰ ਸ਼ਾਬਾਸ਼ ਡਰਾਈਵਰਾਂ ਨੂੰ ਜਾਂਦੀ ਹੈ, ਰੁੱਕੇ ਨਾ ਪਹੁੰਚਾਈਏ ਤਾਂ ਭਲਾ ਇਹ ਖੁਸ਼ੀਆਂ ਐ ਤਾਂ ਨਹੀਂ ਆਲੇ ਦੁਆਲੇ ਆਉਂਦੀਆਂ ਨਾ। ਸੋ ਲਓ ਜੀ ਜਨਾਬ, ਬੱਸ ਤੋਰ ਲਈ ਦੀ ਆਪਾਂ, ਅਤੇ ਅਗਲੇ ਮੋੜ 'ਤੇ ਨਾ ਖੱਬੇ ਬੰਨੇ ਜਿਹੜਾ ਗਿੱਲਾਂ ਦਾ ਛੱਪੜ ਹੈ, ਆ ਪਤਾ ਹੋਣਾ ਤੁਹਾਨੂੰ ਗਿੱਲਾਂ ਦਾ ਛੱਪੜ ਬਿਲਕੁਲ ਨਾਲ, ਉਹ ਸਾਰੇ ਜਿਹੜਾ ਸਾਰਾ ਕਮਲਾਂ ਦੇ ਨਾਲ ਹੀ ਭਰਿਆ, ਤੁਹਾਨੂੰ ਪਤਾ ਹੀ ਹੈ ਉੱਥੇ ਉਹ ਕਮਲ ਦੇ ਫੁੱਲ ਉਹ ਬੜਾ ਮੇਰੇ ਖਿਆਲ ਵਣਜੀ ਕਰਦੇ ਆ, ਵਪਾਰ ਜਿਹਾ ਕਰਦੇ ਆ, 4-5 ਕਨਾਲਾਂ ਦਾ ਥਾਂ ਹੋਣਾ ਜਨਾਬ। ਪਰ ਇੱਥੋਂ ਦੇ ਲੋਕ ਇਹ ਕਦੇ ਨਹੀਂ ਕਹਿੰਦੇ ਕਿ ਕਮਲ ਲਾਏ ਹੋਏ ਨੇ, ਸਗੋਂ ਕਹਿੰਦੇ ਨੇ ਭੇ ਲਾਏ ਹੋਏ ਨੇ। ਇਹਨਾਂ ਨੇ ਕਮਲ ਦੇ ਫੁੱਲ ਨੂੰ ਕਮਲ ਨਹੀਂ ਕਦੀ ਕਿਹਾ, ਭੇਈ ਕਹਿੰਦੇ ਨੇ ਇਹਨੂੰ, ਵੀ ਭੇ ਲਾਏ ਹੋਏ ਨੇ, ਖੇਤੀ ਕਰਦੇ ਨੇ ਇਹਦੀ। ਅਤੇ ਸਾਉਣ ਦੇ ਵਿੱਚ ਬੋਰੀਆਂ ਦੀਆਂ ਬੋਰੀਆਂ ਭੇ ਇੱਥੋਂ ਕੱਢ ਕੇ ਮੇਰੀ ਬੱਸ ਉੱਤੇ ਲਾ ਦਿੰਦੇ ਨੇ, ਉੱਪਰ ਬੋਰੀਆਂ ਭਰ ਦਿੰਦੇ ਨੇ, ਸ਼ਹਿਰ ਪਹੁੰਚਾਉਣੀਆਂ ਹੁੰਦੀਆਂ ਨੇ ਅਤੇ ਕੌਲ ਚੱਪਣੀਆਂ ਸ਼ਹਿਰ ਭੇਜੀਆਂ ਜਾਂਦੀਆਂ ਨੇ। ਪਰ ਅੱਜ ਤੱਕ ਜਨਾਬ, ਜਦ ਤੱਕ ਮੈਨੂੰ ਯਾਦ ਹੈ, ਇਹ ਕਮਲ ਦੇ ਫੁੱਲਾਂ ਦੀਆਂ ਬੋਰੀਆਂ ਦੀਆਂ ਬੋਰੀਆਂ ਉੱਪਰ ਜ਼ਰੂਰ ਨੇ, ਪਰ ਬੱਸ ਦੇ ਅੰਦਰ ਕੋਈ ਗੁਲਦਸਤਾ ਲੈ ਕੇ ਇੰਝ ਨਹੀਂ ਕਦੀ ਵੀ ਬੈਠਾ। ਇਹ ਪਹਿਲੀ ਵਾਰੀ ਹੋਇਆ, ਇਹ ਉਸ ਸੁਨੇਹੇ ਦਾ ਹੀ ਕਮਾਲ ਹੈ। ਅਤੇ ਬੱਸ ਜਾਂਦੀ ਹੈ ਜੀ ਪਿੰਡੋ ਪਿੰਡੀ, ਜਦੋਂ ਸ਼ਹਿਰ ਪੁੱਜ ਜਾਂਦੀ ਹੈ ਨਾ ਬੱਸ, ਲੈ ਮੈਂ ਕੀ ਦੇਖਦਾ ਜਨਾਬ, ਉਹ ਚਿੱਠੀ ਵਾਲੀ ਕੁੜੀ ਇਸ ਕਮਲ ਫੁੱਲਾਂ ਵਾਲਿਆ ਮੁੰਡਾ ਜਿਹੜਾ ਕਮਲ ਦੇ ਫੁੱਲ ਬੈਠਾ ਲੈ ਕੇ ਵਾਲੇ ਮੁੰਡਾ ਨੂੰ ਪਹਿਲੀ ਉਡੀਕ ਰਹੀ ਸੀ। ਲੈ ਉਹਨੂੰ ਦੇਖ ਕੇ ਉਹ ਖੁਸ਼ ਹੋਵੇ ਨਾ ਹੋਵੇ, ਜਨਾਬ ਮੈਂ ਜ਼ਰੂਰ ਖੁਸ਼ ਹੋ ਗਿਆ ਹੈ ਨਾ। ਸ਼ਾਮ ਨੂੰ ਅਖੀਰ ਦੀ ਬੱਸ, ਅਤੇ ਉਹੀ ਕੁੜੀ ਜਦੋਂ ਬਾਅਦ ਦੇ ਵਿੱਚ, ਸ਼ਾਮ ਦੀ ਗੱਲ ਹੈ, ਮੁੰਡਾ ਤਾਂ ਉਦੋਂ ਉਤਰ ਗਿਆ, ਸ਼ਾਮਾਂ ਪਈਆਂ ਅਖੀਰਲੀ ਬੱਸ, ਉਹੀ ਕੁੜੀ ਅਤੇ ਉਸ ਮੁੰਡੇ ਨੂੰ ਫਿਰ ਉੱਥੇ ਛੱਡਣ ਆਈ ਬੱਸ ਅੱਡੇ। ਹੁਣ ਉਹ ਕਮਲ ਜਿਹੜੇ ਮੁੰਡੇ ਨੇ ਫੜੇ ਹੋਏ ਸੀ ਨਾ, ਹੁਣ ਉਹ ਕੁੜੀ ਦੇ ਹੱਥ ਦੇ ਵਿੱਚ ਸਨ। ਅਗਲੇ ਨੇ ਦੇਣੇ ਸਨ ਉਹਨੂੰ, ਦੇ ਤੇ ਜਨਾਬ, ਅਤੇ ਉਹ ਕਮਲ ਦੇ ਫੁੱਲ ਫੜੀ ਬਹੁਤ ਖੁਸ਼ ਖੜੀ ਉਹਦੇ ਨਾਲ। ਜਨਾਬ ਸਾਰੀਆਂ ਸਵਾਰੀਆਂ ਬਹਿ ਗਈਆਂ, ਟਾਈਮ ਹੋ ਗਿਆ, ਕੰਡਕਟਰ ਸਾਹਿਬ ਨੇ ਵੀ ਰੌਲਾ ਚੱਕਤਾ, ਸਮਾਨ ਅਤੇ ਹੋਰ ਨਿੱਕ ਸੁੱਕ ਸਾਰਾ ਕੁਛ ਲੱਦ ਲਿਆ। ਜਨਾਬ ਬੱਸ ਤਿਆਰ ਹੋ ਗਈ, ਮੈਨੂੰ ਪਤਾ ਇਹਨਾਂ ਨੇ ਜਾਣਾ ਤਾਂ ਹੈ ਇੱਕ ਨੇ, ਪਰ ਦੋਵੇਂ ਅਖੀਰ ਤੱਕ ਬਾਹਰ ਚੁੱਪ ਚਾਪ ਖੜੋਤੇ ਰਹੇ, ਗੱਲ ਕਰਨਾ ਊਂ ਇੱਕ ਦੂਜੇ ਵਾਲ ਨੂੰ ਦੇਖ ਕੇ ਥੋੜ੍ਹੇ ਥੋੜ੍ਹੇ ਖੁਸ਼ ਜਿਹਾ ਹੋਈ ਜਾਣ। ਇੱਕ ਦੂਜੇ ਨੂੰ ਤੱਕੀ ਜਾਣ ਤੱਕਦੇ ਰਹੇ। ਦੋਵਾਂ ਦੀ ਨੀਤ ਸੀ ਕਿ ਇਹ ਡੀਕ ਸੀ ਜਿਹੜੀ ਟੁੱਟ ਕੇ ਵੀ ਅਖੀਰਲੇ ਕਤਰੇ ਤੱਕ ਪੀ ਲੈਣਾ ਚਾਹੁੰਦੀ ਸੀ ਇੱਕ ਦੂਜੇ ਨੂੰ। ਜਨਾਬ ਉਹ ਚੜ੍ਹਨੀ ਨਾ, ਅਤੇ ਫਿਰ ਥੋੜ੍ਹਾ ਜਿਹਾ ਜਦੋਂ ਇਸ਼ਾਰਾ ਜਿਹਾ ਕੀਤਾ, ਬੱਸ ਮਾੜੀ ਜਿਹੀ ਤੋਰੀ ਤਾਂ ਫਟਾਫਟ ਮੁੰਡਾ ਜਿਹੜਾ ਆ ਤੁਰਦੀ ਬੱਸ ਦੇ ਵਿੱਚ ਮੁੰਡਾ ਚੜ੍ਹਿਆ। ਪਰ ਚੜ੍ਹਨ ਤੋਂ ਬਾਅਦ ਵੀ ਗਾਂ ਨਾ ਸੀਟ 'ਤੇ ਨਾ ਬੈਠਾ ਜਨਾਬ, ਉੱਥੇ ਹੀ ਬਾਰੀ ਦੇ ਵਿੱਚ ਖੜਿਆ। ਫਿਰ ਕਿੰਨੀ ਦੇਰ ਤੱਕ ਪਿਛਾਂ ਤੱਕਦਾ ਰਿਹਾ। ਤੁਸੀਂ ਜਨਾਬ ਸੋਚਦੇ ਹੋਣੇ ਵੀ ਇਹ ਗੱਲਾਂ ਕਿੱਦਾਂ ਦੀਆਂ ਕਰਦਾ, ਪਰ ਮੈਂ ਤੁਹਾਨੂੰ ਦੱਸਦਾ ਜਨਾਬ, ਮੈਂ ਸ਼ੀਸ਼ਿਆਂ ਦੇ ਵਿੱਚੋਂ ਸਭ ਦੇਖਦਾ ਰਿਹਾ। ਕੁੜੀ ਵੀ ਉਹਨੂੰ ਕਾਫ਼ੀ ਦੇਰ ਤੱਕ ਤੱਕਦੀ ਰਹੀ, ਉੱਥੇ ਖੜੀ ਸੀ ਉਹ ਵੀ। ਤੁਸੀਂ ਕਹਿੰਦੇ ਹੋਣੇ ਕਵਿਤਾ ਵਰਗੀਆਂ ਗੱਲਾਂ ਕਰੀ ਜਾਂਦਾ, ਮੇਰਾ ਦਿਲ ਤਾਂ ਕਰਦਾ ਕਿ ਤੁਹਾਨੂੰ ਕੋਈ ਮੈਂ ਕਵਿਤਾ ਸੁਣਾ ਦੇਵਾਂ, ਪਰ ਹੁਣ ਕਵਿਤਾ ਸਾਨੂੰ ਡਰਾਈਵਰਾਂ ਨੂੰ ਕਿੱਥੇ, ਆਪਾਂ ਤਾਂ ਗੱਲਾਂ ਇੱਦਾਂ ਦੀਆਂ ਕਰ ਕੁਰ ਲਈਦੀਆਂ, ਕਵਿਤਾ ਉਕਵਿਤਾ ਸਾਨੂੰ ਕਿੱਥੋਂ ਆਉਂਦੀ ਹੈ। ਹਾਂ, ਕਵਿਤਾ ਪੜ੍ਹਨ ਦਾ ਸ਼ੌਕ ਜ਼ਰੂਰ ਹੈ ਜਨਾਬ, ਤੁਸੀਂ ਅਖਬਾਰਾਂ ਪੜ੍ਹਦੇ ਹੋ ਬੈਠੇ ਹੋ, ਅਸੀਂ ਵੀ ਜਦੋਂ ਕਿਤੇ ਲੱਗੇ ਟਾਈਮ ਟੂਮ ਲੱਗ ਜਾਵੇ ਅਤੇ ਅਖਬਾਰ ਦੇ ਵਿੱਚੋਂ ਕਿਤੇ ਕੋਈ ਕਵਿਤਾ ਕੋਈ ਟੋਟਾ ਪੜ੍ਹ ਲਈਦਾ, ਕਹਾਣੀਆਂ ਵੀ ਪੜ੍ਹ ਪੁੜ ਲਈਦੀਆਂ। ਪਰ ਪਤਾ ਨਹੀਂ ਜਿਹੋ ਜਿਹੀਆਂ ਜ਼ਿੰਦਗੀ ਦੇ ਵਿੱਚ ਨਿੱਤ ਬੀਤਦੀਆਂ ਤੱਕੀਦੀਆਂ ਨੇ ਜਨਾਬ। ਸਰਦਾਰ ਜੀ ਗੱਲ ਕੀ ਪੁੱਛਦੇ ਹੋ, ਉਹ ਜਿਹੀਆਂ ਕਦੀ ਪੜ੍ਹੀਆਂ ਨਹੀਂ ਯਾਰ, ਮੈਨੂੰ ਸਮਝ ਨਹੀਂ ਆਉਂਦਾ ਵੀ ਜਿਹੋ ਜਿਹੀਆਂ ਡਰਾਈਵਰੀ ਦੇ ਇਸ ਕਿੱਤੇ ਦੇ ਵਿੱਚ ਮੈਂ ਜਿੰਨੀਆਂ ਕਹਾਣੀਆਂ ਤੱਕਦਾ ਨਾ ਯਾਰ, ਲਿਖਾਰੀ ਲਿਖਦੇ ਕਿਉਂ ਨਹੀਂ ਇਹੋ ਜਿਹਾ, ਹੋਰ ਕੋਈ ਲਿਖੀ ਜਾਂਦੇ, ਇੰਨਾ ਕੁਛ ਅਸੀਂ ਦੇਖੀਦਾ ਤੱਕੀਦਾ, ਇਹ ਕਿਉਂ ਨਹੀਂ ਤੱਕਦੇ। ਹਾਂ ਇਹ ਠੀਕ ਹੈ ਕਿ ਸਾਡੀ ਨਿੱਤ ਦੀ ਮੁਸਾਫਰੀ ਵਾਲੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਵਾਪਰਦਾ ਰਹਿੰਦਾ ਹੈ। ਜੇ ਕਿਤੇ ਮੈਨੂੰ ਕਹਾਣੀ ਲਿਖਣੀ ਆਉਂਦੀ ਨਾ ਜਨਾਬ, ਹੋਰ ਥੋੜ੍ਹਾ ਬਹੁਤਾ ਪੜ੍ਹਿਆ ਲਿਖਿਆ ਹੁੰਦਾ ਤਾਂ ਹੁਣ ਤੱਕ ਤਾਂ ਮੈਂ ਪਤਾ ਨਹੀਂ ਕੀ ਕੁਝ ਲਿਖ ਦਿੰਦਾ। ਇਹਨਾਂ ਮੇਰੀਆਂ ਕਹਾਣੀਆਂ ਦੇ ਵਿੱਚ ਹੁਨਰ ਦਾ ਤਾਂ ਪਤਾ ਨਹੀਂ, ਪਰ ਤੁਹਾਡੀ ਸਹੁੰ ਜਨਾਬ, ਤੁਹਾਡੀ ਸਹੁੰ, ਇਹ ਜਿਉਂਦੀਆਂ ਜ਼ਰੂਰ ਜਾਪਦੀਆਂ। ਜਿਵੇਂ ਤੁਹਾਨੂੰ ਪਹਿਲਾਂ ਮੈਂ ਕਹਾਣੀ ਦੱਸੀ, ਇਹੋ ਜਿਹੀਆਂ ਤਾਂ ਪਤਾ ਨਹੀਂ ਕਿੰਨੀਆਂ ਮੈਂ ਲਿਖ ਦਿੰਦਾ। ਨਹੀਂ, ਜੇ ਮੈਨੂੰ ਕਹਾਣੀ ਲਿਖਣੀ ਆਉਂਦੀ ਤਾਂ ਮੈਂ ਸਭ ਤੋਂ ਪਹਿਲਾਂ ਕਮਲ ਦੇ ਫੁੱਲਾਂ ਵਾਲੇ ਮੁੰਡੇ ਦੀ ਕਹਾਣੀ ਲਿਖਦਾ, ਸ਼ਾਇਦ ਤੁਸੀਂ ਇਹ ਸੋਚਦੇ। ਨਹੀਂ ਜਨਾਬ, ਉਹ ਇਹੋ ਜਿਹੀਆਂ ਕਹਾਣੀਆਂ ਤਾਂ ਨਿੱਤ ਦੇਖੀ ਦੀਆਂ ਨੇ। ਪਰ ਤੁਹਾਨੂੰ ਮੈਂ ਸੱਚ ਦੱਸਾਂ ਜਨਾਬ, ਜੇ ਮੈਨੂੰ ਕਹਾਣੀ ਲਿਖਣੀ ਆਉਂਦੀ ਨਾ, ਕਹਾਣੀ ਲਿਖਣੀ ਆਉਂਦੀ ਤਾਂ ਕਮਲ ਦੇ ਫੁੱਲਾਂ ਵਾਲੇ ਮੁੰਡੇ ਦੀ ਇਸ ਕੁੜੀ ਦੀ ਕਹਾਣੀ ਨਾ ਲਿਖਦਾ। ਜਨਾਬ ਇੱਕ ਹੋਰ ਕਹਾਣੀ ਹੈ, ਹੈ ਤਾਂ ਉਹ ਵੀ ਸੁਨੇਹੇ ਦੀ, ਸਭ ਤੋਂ ਪਹਿਲਾਂ ਮੈਂ ਉਹ ਕਹਾਣੀ ਲਿਖਦਾ, ਸਭ ਤੋਂ ਪਹਿਲਾਂ ਮੈਂ ਉਹ ਕਹਾਣੀ। ਹੁਣ ਤੁਸੀਂ ਸੋਚਦੇ ਹੋਵੋਗੇ ਡਰਾਈਵਰ ਸਾਹਿਬ ਬਾਤਾਂ ਜਿਹੀਆਂ ਪਾਈ ਜਾਂਦੇ ਨੇ, ਭਲਾ ਕਿਹੜੀ ਕਹਾਣੀ? ਲਓ ਜਨਾਬ, ਤੁਹਾਨੂੰ ਮੈਂ ਉਹ ਕਹਾਣੀ ਦੱਸ ਦਿੰਦਾ। ਸਰਦਾਰ ਜੀ, ਜੇ ਮੈਂ ਤੁਹਾਡੇ ਵਾਂਗ ਬਾਬੂ ਹੁੰਦਾ ਨਾ, ਪੜ੍ਹਿਆ ਲਿਖਿਆ ਹੁੰਦਾ, ਕਹਾਣੀ ਮੈਨੂੰ ਲਿਖਣੀ ਆਉਂਦੀ ਤਾਂ ਮੈਂ ਕਹਾਣੀ ਸਭ ਤੋਂ ਪਹਿਲਾਂ ਇਸ ਸੁਨੇਹੇ ਦੀ ਲਿਖਦਾ, ਇੱਕ ਨਿੱਕੇ ਜਿਹੇ ਮੁੰਡੇ ਦੀ। ਬਾਬੂ ਜੀ, ਇੱਕ ਵਾਰੀ ਦੀ ਗੱਲ ਹੈ ਕਿ ਆਹ ਮੁੰਡਾ ਨਾ ਮੇਰੇ ਕੋਲ, ਨਿੱਕਾ ਜਿਹਾ ਮੁੰਡਾ, ਇੱਕ ਸੁਨੇਹਾ ਲੈ ਕੇ ਅਪੜਿਆ। ਬਸ 8-9 ਵਰਿਆਂ ਦਾ ਬਾਲਕਾ ਜਿਹਾ, ਉਹਨੇ ਆਪਣੇ ਪਿਓ ਦੇ ਕੋਲ ਪਹੁੰਚਾਉਣ ਦੇ ਲਈ ਮੈਨੂੰ ਇੱਕ ਵਾਰੀ ਸੁਨੇਹਾ ਦਿੱਤਾ ਸੀ, ਪਿਓ ਦੇ ਕੋਲ ਪਹੁੰਚਾਉਣ ਵਾਸਤੇ। ਅਤੇ ਇਸ ਮੁੰਡੇ ਨੇ ਇਸ ਸੁਨੇਹੇ ਦੀ ਜਿਹੜੀ ਆ ਕਹਾਣੀ, ਮੈਂ ਸਭ ਤੋਂ ਪਹਿਲਾਂ ਲਿਖਦਾ ਜੇ ਕਿਤੇ ਮੈਨੂੰ ਲਿਖਣਾ ਆਉਂਦਾ ਹੁੰਦਾ ਜਨਾਬ। ਇਸ ਸੁਨੇਹੇ ਨੇ ਮੈਨੂੰ ਆਜ਼ਾਦੀ ਸਮਝਾ ਦਿੱਤੀ ਜਨਾਬ। ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਇਸ ਇਲਾਕੇ ਦੇ ਵਿੱਚ, ਪਿੰਡਾਂ ਦੇ ਵਿੱਚ ਨਾ ਨਵੀਂ ਨਵੀਂ ਬਿਜਲੀ ਆਈ ਸੀ, ਆ ਚਮਕਦੇ ਲਾਟੂ ਜਿਨ੍ਹਾਂ ਦੀ ਮੈਂ ਗੱਲ ਪਹਿਲਾਂ ਕਰਕੇ ਹਟਿਆ ਤੁਹਾਡੇ ਨਾਲ, ਉਦੋਂ ਦੀ ਗੱਲ ਹੈ। ਨਵੀਂ ਨਵੀਂ ਬਿਜਲੀ ਆਈ ਇਸ ਇਲਾਕੇ ਦੇ ਵਿੱਚ, ਬੜੇ ਸੋਹਣੇ ਲਾਟੂ ਜਗਣ ਲਾ ਤੇ ਜੀ। ਉਹ ਆ ਬਿਜਲੀ ਨੂੰ ਦੇਖ ਕੇ ਜਨਾਬ, ਲਾਟੂ ਨੂੰ ਦੇਖ ਕੇ ਮੇਰਾ ਤਾਂ ਰੋਜ਼ ਨੱਚਣ ਨੂੰ ਚਿੱਤ ਕਰਦਾ ਸੀ। ਉਹ ਮੈਂ ਤਾਂ ਦਿਲ ਕਰਦਾ ਕਿ ਬੱਸ ਰੋਕ ਕੇ ਭੰਗੜੇ ਪਾਵਾਂ। ਉਹ ਭਲਾ ਸੀ ਇਹੋ ਜਿਹੇ ਲਾਟੂ ਸ਼ਹਿਰਾਂ ਤੋਂ ਬਾਹਰ ਕਿੱਥੇ ਵੇਖੇ ਸੀ, ਹੁਣ ਤਾਂ ਪਿੰਡਾਂ ਪਿੰਡਾਂ ਦੇ ਵਿੱਚ ਲਾਟੂ ਕਰਦੇ ਜਨਾਬ। ਬਿਜਲੀ ਮੇਰੇ ਲੋਕਾਂ ਦੇ ਲਈ ਚਾਨਣ, ਅਤੇ ਪਰ ਮੈਂ ਇੱਕ ਫਰਕ ਦੇਖਿਆ ਸਾਹਿਬ ਜੀ, ਇਹ ਬਿਜਲੀ ਮੇਰੇ ਵਾਸਤੇ ਚਾਨਣ ਸੀ, ਲੋਕਾਂ ਵਾਸਤੇ ਚਾਨਣ ਸੀ। ਜਿਵੇਂ ਮੇਰਾ ਦਿਲ ਇਹਨਾਂ ਨੂੰ, ਇਸ ਨਾਲ ਲਾਟੂਆਂ ਨੂੰ ਦੇਖ ਕੇ ਨੱਚਣ ਨੂੰ ਕਰਦਾ ਸੀ, ਹੱਸੂ ਹੱਸੂ ਕਰਦਾ ਸੀ, ਪਰ ਮੈਂ ਦੇਖਿਆ ਸਾਹਿਬ ਜੀ, ਮੇਰੇ ਵਾਂਗ ਜਿਹੜੇ ਲੋਕ ਆ ਨਾ, ਮੇਰੇ ਵਾਂਗ ਨੱਚ ਟੱਪ ਨਹੀਂ ਸਨ ਪੈਂਦੇ। ਅਤੇ ਮੈਨੂੰ ਇਹ ਗੱਲ ਉਹਨੇ ਸਮਝ ਨਹੀਂ ਸੀ ਆਉਂਦੀ ਵੀ ਭਲਾ ਇਹ ਕਮਲੇ ਰੋਕ, ਆ ਬਿਜਲੀ ਆ ਗਈ ਹੈ, ਐਡੀ ਤਰੱਕੀ ਆ ਗਈ ਹੈ, ਇੰਨੇ ਸੋਹਣੇ ਲਾਟੂ ਜਗਦੇ ਨੇ, ਪਰ ਕਮਲੇ ਉਹ ਨੱਚੋ ਟੱਪੋ ਗਾਓ ਖੁਸ਼ੀਆਂ ਮਨਾਓ, ਮੇਰੇ ਵਾਂਗ ਇਹ ਭਲਾ ਕਿਉਂ ਨਹੀਂ ਕਰਦੇ? ਚਲੋ ਮੈਂ ਤੁਹਾਨੂੰ ਅੱਗੇ ਗੱਲ ਦੱਸਦਾ ਇਹ ਨਹੀਂ ਦਿਨੀ ਇੱਕ ਦਿਨ ਨਹਿਰ ਦੇ ਪੁਲ ਕੋਲੋਂ ਜਦੋਂ ਮੈਂ ਬੱਸ ਰੁਕੀ ਤਾਂ ਆਹੀ ਮੁੰਡਾ ਨਿੱਕਾ ਜਿਹਾ ਬਾਲਕਾ 8-9 ਵਰ੍ਹਿਆਂ ਦਾ ਬਾਲਕਾ ਮੈਨੂੰ ਆਪਣੇ ਪਿਓ ਦੇ ਲਈ ਸੁਨੇਹਾ ਦੇ ਗਿਆ ਹੋਰ ਜਨਾਬ ਕੀ ਦੱਸਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਹੋਰ ਸੁਨੇਹੇ ਬਥੇਰੇ ਦਿੱਤੇ ਬੜੇ ਸਮਾਨ ਰਸਦਾਂ ਇੱਧਰ ਉੱਧਰ ਪਹੁੰਚਾਈਆਂ ਪਰ ਆਪਣੀ ਜ਼ਿੰਦਗੀ ਦੇ ਵਿੱਚ ਇਹੀ ਇੱਕ ਇੱਕ ਸੁਨੇਹਾ ਜਿਹੜਾ ਨਾ ਸ਼ਾਇਦ ਜਿਹੜਾ ਪੂਰਾ ਨਹੀਂ ਸੀ ਮੈਂ ਕੀਤਾ ਸ਼ਾਇਦ ਮੈਂ ਕਹਾਣੀ ਰਾਹੀਂ ਤੁਹਾਨੂੰ ਪੂਰਾ ਕਰ ਦਿੰਦਾ ਹੁਣ ਇਹ ਗੱਲ ਨਹੀਂ ਹੈ ਕਿ ਮੈਨੂੰ ਉਹ ਕਹਾਣੀ ਜਾਂ ਰੁੱਕਾ ਉਹ ਚੇਤੇ ਨਹੀਂ ਸੀ ਉਹਦਾ ਸੁਨੇਹਾ ਚੇਤੇ ਨਹੀਂ ਰਿਹਾ ਜਿਹੜਾ ਮੈਂ ਉਸਨੂੰ ਦੇਣਾ ਸੀ ਗੱਲੀ ਬਾਤੀ ਸੀ ਨਾ ਚੇਤੇ ਤਾਂ ਮੈਨੂੰ ਇਹ ਉਦੋਂ ਵੀ ਸੀ ਚੇਤੇ ਤਾਂ ਮੈਨੂੰ ਉਹ ਹੋਵੇਗਾ ਜਦੋਂ ਮੈਂ ਇਸ ਦੁਨੀਆ ਤੋਂ ਵਿਦਿਆ ਹੋ ਰਹਾ ਹੋਗਾ ਮਰਦੇ ਦਮ ਤੱਕ ਜਨਾਬ ਇਸ ਸੁਨੇਹੇ ਨੂੰ ਮੈਂ ਚੇਤੇ ਰੱਖਾਂਗਾ ਹੋਰ ਸਾਰਾ ਕੁਛ ਭੁੱਲ ਜਾਏ ਭਾਵੇਂ ਰੱਬ ਦੀ ਸਹੁੰ ਮੇਰੀ ਯਾਦਦਾਸ਼ਤ ਚਲੀ ਜਾਏ ਉਹ ਕਮਲ ਫੁੱਲ ਦੀ ਭਾਵੇਂ ਭੁੱਲ ਜਾਣ ਮੈਨੂੰ ਸਾਰੇ ਉਹ ਮੁੰਡਾ ਕੁੜੀ ਉਹਨਾਂ ਦਾ ਪ੍ਰੇਮ ਦਾ ਸੁਨੇਹਾ ਉਹ ਵੀ ਭੁੱਲ ਜਾਏ ਪਰ ਇਸ ਸੁਨੇਹੇ ਦੀ ਕਸਕ ਇਸ ਸੁਨੇਹੇ ਦੀ ਪੀੜ ਸਦਾ ਜਿਉਂਦੀ ਰਹੇਗੀ ਸਦਾ ਜਿਉਂਦੀ ਰਹੇਗੀ ਜਨਾਬ ਅਸਲ ਵਿੱਚ ਸਰਦਾਰ ਜੀ ਇਹ ਸੁਨੇਹਾ ਪੂਰਾ ਪਹੁੰਚਾਉਣ ਦਾ ਜਿਹੜਾ ਹੀਆ ਮੈਨੂੰ ਪਿਆ ਹੀ ਨਹੀਂ ਮੇਰੀ ਹਿੰਮਤ ਹੀ ਨਹੀਂ ਪਈ ਕਿ ਮੈਂ ਸੁਨੇਹਾ ਉਸ ਮੁੰਡੇ ਦਾ ਉਸ ਬਾਲਕੇ ਦਾ ਸੁਨੇਹਾ ਉਹਦੇ ਪਿਓ ਤੱਕ ਉਹਨੂੰ ਪਹੁੰਚਾ ਦੇਵਾਂ ਅਤੇ ਮੈਂ ਤਾਂ ਕਹਿ ਰਿਹਾ ਸਾਂ ਕਿ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਨਵੀਂ ਨਵੀਂ ਸਾਡੇ ਇਲਾਕੇ ਦੇ ਪਿੰਡਾਂ ਦੇ ਵਿੱਚ ਬਿਜਲੀ ਆਈ ਸੀ ਮੈਂ ਤੁਹਾਨੂੰ ਇਹੀ ਗੱਲ ਕਰਦਾ ਸੀ ਨਾ ਤੁਹਾਨੂੰ ਯਾਦ ਹੋਣਾ ਤੁਹਾਨੂੰ ਯਾਦ ਹੋਣਾ ਤੁਹਾਡੇ ਪਿੰਡ ਦੇ ਅੱਡੇ ਉੱਤੇ ਬਿਜਲੀ ਦੇ ਇੱਕ ਠੇਕੇਦਾਰ ਨੇ ਦੁਕਾਨ ਖੋਲ੍ਹੀ ਸੀ ਯਾਦ ਹੈ ਕਿ ਨਹੀਂ ਨਵਾਂ ਨਵਾਂ ਬਿਜਲੀ ਦਾ ਕੰਮ ਚੱਲਿਆ ਲੋਕਾਂ ਨੇ ਕਾਰੋਬਾਰ ਤੋਰ ਲਿਆ ਅਤੇ ਤੁਹਾਡੇ ਹੀ ਇੱਕ ਠੇਕੇਦਾਰ ਨੇ ਦੁਕਾਨ ਖੋਲ੍ਹ ਲਈ ਠੇਕੇਦਾਰ ਦੇ ਮਿਸਤਰੀ ਦੇ ਕੋਲ ਨਰੈਣਾ ਕੰਮ ਸਿੱਖਦਾ ਹੁੰਦਾ ਸੀ ਬਿਜਲੀ ਦਾ ਕੰਮ ਨਵਾਂ ਨਵਾਂ ਆਇਆ ਸਿੱਖਣ ਵਾਸਤੇ ਚਲੋ ਕਾਰੋਬਾਰ ਤੋਰ ਲਓਗੇ ਅਸਲ ਵਿੱਚ ਉਸ ਨਰੈਣੇ ਦੇ ਪੁੱਤ ਨੇ ਇਹ ਸੁਨੇਹਾ ਮੈਨੂੰ ਦਿੱਤਾ ਸੀ ਉਹ ਜਿਹੜਾ 8-9 ਵਰ੍ਹਿਆਂ ਦਾ ਬਾਲਕਾ ਸੀ ਨਾ ਇਸ ਨਰੈਣੇ ਦਾ ਹੀ ਮੁੰਡਾ ਸੀ ਜਿਹੜਾ ਉੱਥੇ ਬਿਜਲੀ ਦਾ ਕੰਮ ਸਿੱਖਦਾ ਸੀ ਨਰੈਣੇ ਦਾ ਪਿੰਡ ਨਹਿਰ ਦੇ ਪੁਲ ਲੱਗ ਗਿਆ ਜੀ ਬਿਲਕੁਲ ਪੁਲ ਲੱਗ ਗਿਆ ਜੀ ਨਰੈਣੇ ਦਾ ਪਿੰਡ ਤੁਹਾਡੇ ਪਿੰਡ ਤਾਂ ਉਹ ਰਿਜ਼ਕ ਦਾ ਮਾਰਿਆ ਆਇਆ ਸੀ ਕੰਮ ਸਿੱਖਦਾ ਸੀ ਗਰੀਬੜਾ ਸੀ ਵੀ ਕੰਮ ਸਿੱਖ ਕੇ ਚਲੋ 4 ਪੈਸੇ ਕਮਾ ਲੂ ਰੋਜ਼ੀ ਰੋਟੀ ਤੁਰਭੂ ਉਸਦੀ ਉਹ ਤਾਂ ਉੱਥੇ ਰਹਿੰਦਾ ਸੀ ਹਾਂ ਹਾਂ ਸੱਚ ਮੈਂ ਸੁਨੇਹੇ ਵੱਲ ਆਉਣਾ ਨਰੈਣੇ ਦੇ ਪੁੱਤ ਨੇ ਜਿਹੜਾ ਸੁਨੇਹਾ ਮੈਨੂੰ ਦਿੱਤਾ ਸੀ ਨਾ ਜਨਾਬ ਉਹ ਹੁਣ ਤੁਹਾਨੂੰ ਮੈਂ ਦੱਸਦਾ ਨਹਿਰ ਦੇ ਪੁਲ ਕੋਲ ਜਦੋਂ ਮੈਂ ਗੱਡੀ ਰੋਕੀ ਤਾਂ ਇਹ ਬਾਲਕਾ ਜਿਹਾ ਮੇਰੇ ਕੋਲ ਆਇਆ ਅਤੇ ਕਹਿੰਦਾ ਭਾਜੀ ਤੁਸੀਂ ਮੇਰੇ ਬਾਪੂ ਨੂੰ ਜਾਣਦੇ ਹੋ ਸੀ ਮੇਰੇ ਬਾਪੂ ਨੂੰ ਜਾਣਦੇ ਹੋ ਮੈਨੂੰ ਪਤਾ ਉਹਨੇ ਇੰਝ ਹੀ ਸਹਿ ਸੁਭਾਅ ਜਿਹਾ ਮੇਰੇ ਕੋਲੋਂ ਪੁੱਛ ਲਿਆ ਜਿਵੇਂ ਆਪਣੇ ਬਾਪੂ ਦੀ ਪਿੱਛੇ ਕੋਈ ਰਹਿ ਗਈ ਚੀਜ਼ ਉਸ ਤੱਕ ਉਸਨੇ ਮੈਨੂੰ ਦੇਣੀ ਹੋਵੇ ਫੜਾਉਣੀ ਹੋਵੇ ਵੀ ਚੱਲ ਤੁਸੀਂ ਉਹ ਬਾਪੂ ਨੂੰ ਜਾਣਦੇ ਹੋ ਉਹਨੂੰ ਚੀਜ਼ ਫੜਾ ਦਿਓ ਕੋਈ ਸ਼ਹਿ ਰਹਿ ਗਈ ਹੋਵੇ ਲੋਕ ਮੇਰੇ ਕੋਲ ਆਉਂਦੇ ਸਨ ਮੇਰੇ ਕੋਲ ਆਇਆ ਅਤੇ ਫਿਰ ਉਹਨੇ ਮੈਨੂੰ ਕਿਹਾ ਤੁਸੀਂ ਜਾਣਦੇ ਹੋ ਬਾਪੂ ਜੀ ਜਿੱਥੇ ਨਾ ਅਖੀਰ ਤੁਹਾਡੀ ਬੱਸ ਜਾ ਕੇ ਖੜੋਂਦੀ ਹੈ ਜਿੱਥੇ ਬਿਲਕੁਲ ਅਖੀਰ 'ਤੇ ਜਾ ਕੇ ਉੱਥੇ ਤੁਸੀਂ ਨਿਗਾਹ ਮਾਰਿਓ ਉੱਥੇ ਨਾ ਬਿਜਲੀ ਦੀ ਦੁਕਾਨ ਉੱਤੇ ਮੇਰਾ ਬਾਪੂ ਕੰਮ ਸਿੱਖਦਾ ਨਰੈਣਾ ਉਹਦਾ ਨਾਮ ਉਹ ਮੈਨੂੰ ਜਨਾਬ ਦੱਸ ਰਿਹਾ ਮੈਂ ਸਟੇਅਰਿੰਗ ਵੀਲ 'ਤੇ ਝੁਕਿਆ ਹੋਇਆ ਸਟੇਅਰਿੰਗ ਦੇ ਉੱਤੇ ਝੁਕਿਆ ਉਹਦੀ ਗੱਲ ਸੁਣ ਲਿਆ ਕਹਿੰਦਾ ਜੀ ਉੱਥੇ ਮੇਰਾ ਬਾਪੂ ਕੰਮ ਸਿੱਖਦਾ ਕਿ ਦੁਕਾਨ ਤਾਂ ਇਸ ਵੇਲੇ ਬੰਦ ਹੋਏਗੀ ਪਰ ਉਹ ਰਾਤੀ ਵੀ ਜਿਹੜਾ ਨਾ ਉਹ ਦੁਕਾਨ 'ਤੇ ਹੀ ਸੌ ਜਾਂਦਾ ਹੈ ਘਰ ਨਹੀਂ ਆਉਂਦਾ ਉੱਥੇ ਹੀ ਰਹਿੰਦਾ ਆਉਣ ਜਾਣ ਦੇ ਵਿੱਚ ਉਸਨੂੰ ਦਿੱਕਤ ਹੁੰਦੀ ਹੈ ਨਾ ਨਾਲੇ ਕੰਮ ਸਿੱਖਦਾ ਬਾਪੂ ਉੱਥੇ ਰਹਿੰਦਾ ਤੁਸੀਂ ਭਾਅ ਜੀ ਉਹਨੂੰ ਕਹਿ ਦੇਣਾ ਕਿ ਮੇਰੀ ਮਾਂ ਆਉਂਦੀ ਸੀ ਕਿ ਅੱਜ ਵੀ ਅਸੀਂ ਆਟਾ ਉਧਾਰ ਲਿਆਂਦਾ ਬਸ ਇੰਨਾ ਸੁਨੇਹਾ ਤੁਸੀਂ ਉਹਨੂੰ ਦੇ ਦਿਓ ਕਿ ਅੱਜ ਵੀ ਅਸੀਂ ਆਟਾ ਉਧਾਰ ਲਿਆਂਦਾ ਸਰਦਾਰ ਜੀ ਉਹ ਬਾਲਕਾ ਤਾਂ ਜਿਵੇਂ ਆਇਆ ਉਵੇਂ ਹੀ ਸਹਿ ਸੁਭਾਅ ਪਰਤ ਗਿਆ ਪਰ ਮੈਂ ਤਾਂ ਸਾਰੀ ਵਾਟ ਸੋਚਦਾ ਰਿਹਾ ਜੇ ਭਲਾ ਬਿਜਲੀ ਦਾ ਕੰਮ ਸਿੱਖਣ ਵਾਲੇ ਇਸ ਨਰੈਣੇ ਦੇ ਘਰ ਕੋਈ ਦਾਨੀ ਪੱਲਿਓਂ ਬਿਜਲੀ ਦਾ ਲਾਟੂ ਵੀ ਲਵਾ ਦੇ ਤਾਂ ਨਰੈਣੇ ਲਈ ਇਹ ਚਾਨਣ ਕਿਸੇ ਕੰਮ ਦਾ ਨਹੀਂ ਉਧਾਰ ਲਿਆਂਦਾ ਆਟਾ ਗੁੰਨਦੀ ਆਪਣੀ ਵਹੁਟੀ ਅਤੇ ਕੁਝ ਦਿਨਾਂ ਮਗਰੋਂ ਸੱਖਣੀ ਪਰਾਤ ਅਤੇ ਆਪਣੇ ਪੁੱਤਰ ਦਾ ਭੁੱਖਣ ਭਾਣਾ ਮੂੰਹ ਤੱਕਣ ਲਈ ਨਰੈਣੇ ਨੂੰ ਬਿਜਲੀ ਦੇ ਲਾਟੂ ਦੀ ਭਲਾ ਕੀ ਲੋੜ ਜਨਾਬ ਮੈਨੂੰ ਅੱਜ ਪਤਾ ਲੱਗਾ ਮੈਂ ਅੱਜ ਸਮਝਿਆ ਇਹ ਬਿਜਲੀ ਦੇ ਲਾਟੂਆਂ ਦੇ ਆਣ ਦੇ ਨਾਲ ਇਹ ਲੋਕ ਨੱਚਦੇ ਟੱਪਦੇ ਕਿਉਂ ਨਹੀਂ? ਨੱਚਦੇ ਟੱਪਦੇ ਕਿਉਂ ਨਹੀਂ? ਬਿਜਲੀ ਤਾਂ ਆ ਗਈ ਜਨਾਬ, ਬੜਾ ਚੰਗਾ ਹੋਇਆ ਬਿਜਲੀ ਤਾਂ ਆ ਗਈ ਹੈ। ਪਰ ਸਰਦਾਰ ਜੀ, ਬਿਜਲੀ ਵੀ ਆ ਗਈ ਹੈ, ਆਜ਼ਾਦੀ ਵੀ ਆ ਗਈ ਹੈ, ਲਾਟੂ ਵੀ ਜਗ ਪਏ ਨੇ, ਪਰ ਚਾਨਣ ਹੋਣ ਦੇ ਵਿੱਚ ਹਾਲੀ ਦੇਰ ਆ, ਚਾਨਣ ਹੋਣ 'ਚ ਹਾਲੀ ਬਹੁਤ ਦੇਰ ਆ ਜੀ।